नित प्रत बैठे सिंह टिंग रैनी रात बताए भगत ज्ञान की वार्ता सुने सदा चेत लाए।
वाहिगुरु जी का खालसा
वाहिगुरु जी की फतेह।
परम सत्कार योग सन्मान योग गुरु का खास रूप गुरु खालसा साध संगत गरीब नवाज सतगुरु धन धन श्री गुरु ग्रंथ साहिब जी महाराज जी दे पवित्र चरणा च नौवें गुरदेव तिलक और जंजू दे राखे धन धन श्री गुरु तेग बहादुर साहिब जी महाराज जी दे पवित्र इतिहासक स्थान ते हाजरियां भर के अपने जीवन दियां घड़ियां और सवास बहुत ही कीमती समा जो एक बारी बीत जाए लंघ जाए मुड़ नहीं आउंदा ऐसा कीमती ते दुर्लभ समा सतगुरां दे लेखे ला के सफला कर रहे। कलगीधर स्वामी साहिबे कमाल दशमेश पिता धन धन श्री गुरु गोबिंद सिंह साहब जी का पावन पवित्र इतिहास आप जी सरवण कर रहे। कलगीधर पातशाह जी अपने सिखा खालसे रहत बहत दस रहे ने शस्त्र धारण करन दा उपदेश दे रहे ने सतगुरां दा उपदेश सरवण करके अनेकां सिख गुरु की सिखी धारण करके गुरु चरणा दे पौरे बन रहे ने देसा और परदेसा विच सतगुरां दी सिखी दा वड्डा भारी प्रचार ते प्रसार हो रहा है। इथों तक आपां कथा पिछे विचार चुके हैं। अज दी जिहड़ी कथा आरंभ हो रही है सतगुरां दे पंजां प्यारियां चों भाई साहब भाई दया सिंह जी जो पंजां दे जथेदार ने उन्हां वल्लों सरबत खालसे पंथ नूं उपदेश है। एक कथा बड़ी डूंगी है एक साखी हुंदी है एक फिलासफी हुंदी है। साखियां आपां पिछे सरवण कीतियां ने उह समझ आ जांदियां ने बड़े सौखे ढंग नाल पर जिहड़ी फिलासफी है आत्मा दी विचार है डूंगी विचार है इह समझ आउण वास्ते अभ्यास दी लोड़ पैंदी है। जदों इह चीज़ां साडे अभ्यास विच आउंदियां ने फिर इह खुलदियां ने पर अभ्यास विच भी तां ही आउणगियां ना जे सुणियां होणगियां। जे सुणिया ही ना होवे ते फिर अभ्यास विच भी नहीं आ सकदा। जे सुणिया होवेगा ते जदों अभ्यास विच चिंतन विच बैठांगे उह सारियां चीज़ां सामने आउणियां शुरू हो जांदियां। अज दा जिहड़ा प्रकरण प्रारंभ हो रहा है एक कर्मां दी फिलासफी दा जिक्र चल रहा कर्म निर्णय इस प्रसंग का नाम कर्म की हैं। गुरबाणी विच श्री गुरु ग्रंथ साहब जी दे अंदर बहुत थावां ते कर्मां दा जिक्र आउंदा है जिथे महाराज जी कहिंदे विण कर्मा किछ पाईऐ नाहीं जे बहु तेरा तावै। उत्थे जिहड़े कर्मां दा जिक्र आ रहा उहनां नूं परालब्ध कर्म कहिंदे ने। इसे तरह अगे किरियामान कर्म ने संचित कर्म ने। भाई साहब भाई दया सिंह जी नूं सिखां ने बेनती कीती है कि कर्म निर्णय करके सानू सुनाओ ते कर्म निर्णय का बहुत ज्यादा विस्थार भाई संतोख सिंह जी ने इस ग्रंथ विच सूरज प्रकाश दे इस अध्याय विच कीता है। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਗੁਰਸਿੱਖਾਂ ਨੂੰ ਦੱਸ ਰਹੇ ਨੇ ਕਰਮ ਨਿਰਣੈ ਬਾਰੇ। ਆਓ, ਇਹ ਕਰਮਾਂ ਦੀ ਫਿਲਾਸਫੀ ਹੈ। ਇਹ ਕਥਾ ਕੁਝ ਖੁਸ਼ਕ ਜੀ ਕਥਾ ਹੈ ਤੇ ਸਤਿਗੁਰੂ ਜੀ ਕਿਰਪਾ ਕਰਨ, ਸਤਿਗੁਰੂ ਜੀ ਦਇਆ ਕਰਨ ਤੇ ਕੁਝ ਸਮਝ ਵਿੱਚ ਪੈਂਦੀ ਹੈ। ਖੁਸ਼ਕ ਜਿਹਾ ਗਿਆਨ ਹੈ। ਇਸ ਖੁਸ਼ਕ ਗਿਆਨ ਦੇ ਵਿੱਚ ਭਗਤੀ ਦੇ ਰਸ ਦੀ ਲੋੜ ਹੈ। ਵੇਦਾਂਤੀਆਂ ਦੇ ਕੋਲ ਕੱਲਾ ਗਿਆਨ ਤਾਂ ਹੁੰਦਾ ਖੁਸ਼ਕ ਗਿਆਨ, ਪਰ ਜੇ ਭਗਤੀ ਦਾ ਰਸ ਨਾ ਹੋਵੇ ਤੇ ਉਹ ਖੁਸ਼ਕ ਗਿਆਨ ਜਿਹੜਾ ਹੈ ਉਹ ਸੂਰਜ ਪ੍ਰਕਾਸ਼ ਵਿੱਚ ਜ਼ਿਕਰ ਆਉਂਦਾ ਵੀ ਦੇਸੀ ਘਿਓ ਵਾਂਗੂ ਹੈ। ਇੱਕ ਤਾਂ ਬੰਦੇ ਨੂੰ ਖੰਘ ਲੱਗੀ ਹੋਵੇ ਉੱਤੋਂ ਉਹਨੂੰ ਦੇਸੀ ਘਿਓ ਖਵਾ ਦਿਓ, ਮਰੇਗਾ ਹੀ ਨਾ। ਉਹਦੇ ਵਿੱਚ ਨਾਲ ਨਾਲ ਭਗਤੀ ਦੀ ਮਿਸ਼ਰੀ ਮਿਲੀ ਹੋਵੇ ਤੇ ਫਿਰ ਉਹ ਘਿਓ ਕਾਰਗਰ ਹੁੰਦਾ। ਪਹਿਲਾਂ ਤਾਂ ਕੁਝ ਖੁਸ਼ਕ ਗਿਆਨ ਜਿਹੜਾ ਵੇਦਾਂਤ ਦਾ ਹੈ ਉਹਦਾ ਜ਼ਿਕਰ ਕੀਤਾ, ਫਿਰ ਬਾਅਦ ਵਿੱਚ ਨਾਲ ਨਾਲ ਭਾਈ ਦਇਆ ਸਿੰਘ ਜੀ ਵੀ ਦੱਸ ਰਹੇ ਨੇ ਕਿ ਭਾਈ ਵਿੱਚ ਭਗਤੀ ਵੀ ਹੋਣੀ ਚਾਹੀਦੀ ਹੈ ਤਾਂ ਇਹ ਚੀਜ਼ਾਂ ਸਮਝ ਵਿੱਚ ਆਉਂਦੀਆਂ। ਭਗਤੀ ਤੋਂ ਬਿਨਾਂ ਇਹ ਸਾਰਾ ਗਿਆਨ ਥੋਥਾ ਹੈ, ਇਹ ਸਾਰਾ ਗਿਆਨ ਭਗਤੀ ਤੋਂ ਬਿਨਾਂ ਥੋਥਾ ਹੈ। ਇਸ ਕਰਕੇ ਨਾਲ ਨਾਲ ਭਗਤੀ ਵੀ ਹੋਣੀ ਚਾਹੀਦੀ, ਅਭਿਆਸ ਵੀ ਹੋਣਾ ਚਾਹੀਦਾ, ਸਿਮਰਨ ਸਾਧਨਾ ਵੀ ਹੋਣੀ ਚਾਹੀਦੀ ਹੈ। ਜਿਸ ਕਥਾ ਨੂੰ ਪੂਰਨ ਤੌਰ ਤੇ ਸਮਝਣਾ ਚਾਹੁੰਦੇ ਹੋ ਤੇ ਨਾਲ ਨਾਲ ਸਿਮਰਨ ਸਾਧਨਾ ਵਧਾਓ ਤੇ ਸਿਮਰਨ ਦੀ ਸਾਧਨਾ ਦੇ ਨਾਲ ਇਹ ਸਾਰੇ ਸੂਖਸ਼ਮ ਬਚਨ ਜਿਹੜੇ ਨੇ ਸਮਝ ਵਿੱਚ ਆਉਂਦੇ ਨੇ, ਬੁੱਧੀ ਵਿੱਚ ਆਉਂਦੇ ਨੇ। ਗੁਰੂ ਸਾਹਿਬ ਦੀ ਕਿਰਪਾ ਚਾਹੀਦੀ ਹੈ, ਸਤਿਗੁਰਾਂ ਦੀ ਦਇਆ ਚਾਹੀਦੀ, ਗੁਰੂ ਕਲਗੀਧਰ ਦੇ ਚਰਨਾਂ ਦਾ ਓਟ ਆਸਰਾ ਲਈਏ ਕਿ ਸਤਿਗੁਰੂ ਜੀ ਕਿਰਪਾ ਕਰਕੇ ਸਾਨੂੰ ਕਥਨ ਕਰਨ ਵਾਲਿਆਂ ਨੂੰ ਔਰ ਸਰਵਣ ਕਰਨ ਵਾਲਿਆਂ ਨੂੰ ਸਮਝ ਬਖਸ਼ੋ ਕਿ ਅਸੀਂ ਆਪ ਜੀ ਦੇ ਇਸ ਗੂੜ ਸਿਧਾਂਤ ਨੂੰ, ਗੂੜ ਗਿਆਨ ਨੂੰ ਸਮਝ ਸਕੀਏ। ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੂਕ ਮਾਤਰ ਬਹੁਤ ਥਾਵਾਂ 'ਤੇ ਇਸ ਗੂੜ ਗਿਆਨ ਦਾ ਜ਼ਿਕਰ ਆਉਂਦਾ ਹੈ, ਪਰ ਜਦੋਂ ਉਹਦਾ ਵਿਸਥਾਰ ਕਰਨਾ ਹੋਵੇ ਤੇ ਫਿਰ ਇਹੋ ਜਿਹੇ ਗ੍ਰੰਥਾਂ ਦਾ, ਜਿਵੇਂ ਸੂਰਜ ਪ੍ਰਕਾਸ਼ ਵਿੱਚ ਜਾਂ ਕੁਝ ਹੋਰ ਗ੍ਰੰਥ ਨੇ, ਉਹਨਾਂ ਦਾ ਸਹਾਰਾ ਲੈਣਾ ਪੈਂਦਾ। ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਬਚਨ ਸਮਝਣੇ ਨੇ ਕਿ ਇੱਕ ਕੋਸਰੋ ਸਿੱਧ ਕਰਤ ਲਾਲ ਤਬ ਚਤਰ ਪਾਤਰੋ ਆਇਓ, ਪੰਜ ਕੋਸ਼ ਕੀ ਨੇ, ਅਗਿਆਨ ਕੀ ਹੈ, ਭਰਮ ਕੀ ਹੈ, ਇਹ ਸਾਰੇ ਸਵਾਲਾਂ ਦਾ ਜਵਾਬ ਇਸ ਕਥਾ ਵਿੱਚੋਂ ਮਿਲ ਰਿਹਾ। ਅੱਜ ਦਾ ਪ੍ਰਸੰਗ ਜਿਹੜਾ ਇਹ ਕਰਮ ਨਿਰਣਾ ਹੈ, ਜਿਹਨਾਂ ਕਰਮਾਂ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਜਿਸ ਤਰ੍ਹਾਂ ਦੇ ਕਰਮ ਬੀਜਦਾ ਹੈ ਮਨੁੱਖ, ਉਸੇ ਤਰ੍ਹਾਂ ਦਾ ਫਾਲੇ ਨੂੰ ਕੱਟਣਾ ਪੈਂਦਾ, ਫਾਲੇ ਨੂੰ ਪ੍ਰਾਪਤ ਹੁੰਦਾ ਹੈ। ਜਵੇਹੇ ਘਾਲੇ ਘਾਲਣਾ, ਜਿਸ ਤਰ੍ਹਾਂ ਦੇ ਕਰਮ ਕਰਦਾ, ਜਿਸ ਤਰ੍ਹਾਂ ਦੀ ਘਾਲਣਾ ਘਾਲਦਾ, ਉਹ ਕੀਤੇ ਹੋਏ ਕਰਮਾਂ ਦਾ ਹੀ ਅੱਗੇ ਇਸ ਨੂੰ ਫਲ ਪ੍ਰਾਪਤ ਹੁੰਦਾ ਹੈ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਦਿਆਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਹਰਾ ਨਿਤ ਪ੍ਰਤ ਬੈਠੇ ਸਿੰਘ ਡਿਗ ਰਹਿਣੀ ਰਹਿਤ ਬਚਾਏ।
ਨਿਤਾ ਪ੍ਰਤੀ ਸਿੰਘ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਬੈਠਦੇ ਨੇ ਔਰ ਦਸਵੇਂ ਪਾਤਸ਼ਾਹ ਜੀ ਮਹਾਰਾਜ ਸਿੰਘਾਂ ਨੂੰ ਰਹਿਣੀ ਦੱਸਦੇ ਨੇ, ਰਹਿਤ ਦੱਸਦੇ ਨੇ, ਜੀਵਨ ਦੱਸਦੇ ਨੇ, ਜੀਵਨ ਜਾਚ ਦੱਸਦੇ ਨੇ, ਗੁਰਸਿੱਖ ਦਾ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਸਿੰਘ ਦਾ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਐਸੀ ਰਹਿਤ ਐਸੀ ਰਹਿਣੀ ਗੁਰੂ ਕਲਗੀਧਰ ਪਾਤਸ਼ਾਹ ਆਪਣੇ ਸਿੱਖਾਂ ਨੂੰ ਸਿੰਘਾਂ ਨੂੰ ਦੱਸਦੇ ਹਨ।
ਭਗਤ ਗਿਆਨ ਕੀ ਵਾਰਤਾ ਸੁਣੈ ਸਦਾ ਚਿਤ ਲਾਏ।
ਔਰ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਹਰ ਵੇਲੇ ਭਗਤੀ ਤੇ ਗਿਆਨ ਦੀ ਵਾਰਤਾਲਾਪ ਹੁੰਦੀ ਹੈ। ਭਗਤੀ ਦਾ ਪ੍ਰਸੰਗ ਉਹਦਾ ਜ਼ਿਕਰ ਚੱਲਦਾ ਹੈ, ਗਿਆਨ ਦੀ ਗੱਲ ਹੁੰਦੀ ਹੈ, ਵੈਰਾਗ ਦੀ ਵਿਚਾਰ ਚੱਲਦੀ ਹੈ ਔਰ ਗੁਰੂ ਕੇ ਸਿੱਖ ਜਿਹੜੇ ਨੇ ਉਸ ਭਗਤੀ ਤੇ ਗਿਆਨ ਦੀ ਚਰਚਾ ਨੂੰ ਬੜੇ ਪਿਆਰ ਨਾਲ ਚਿੱਤ ਲਾ ਕੇ ਮਨ ਇਕਾਗਰ ਕਰਕੇ ਸੁਣਦੇ ਹਨ।
ਜੋ ਪਏ ਸਭ ਸਿੱਖਨ ਬੂਝੈ ਕਰ ਜੋਰ।
ਸਾਰਿਆਂ ਸਿੱਖਾਂ ਨੇ ਇੱਕ ਦਿਨ ਗੁਰੂ ਕਲਗੀਧਰ ਜੀ ਨੂੰ ਹੱਥ ਜੋੜ ਕੇ ਬੜੇ ਅਦਬ ਤੇ ਸਤਿਕਾਰ ਨਾਲ ਬੇਨਤੀ ਕੀਤੀ ਔਰ ਸਤਿਗੁਰਾਂ ਨੂੰ ਪੁੱਛਣ ਲੱਗੇ,
ਪ੍ਰਾਣੀ ਕਰਮ ਬੰਦ ਪਰ ਘੋਰ।
ਕਹਿਣ ਲੱਗੇ, ਸਤਿਗੁਰੂ ਜੀ, ਪ੍ਰਾਣੀ ਭਿਆਨਕ ਕਰਮਾਂ ਦੇ ਬੰਧਨ ਵਿੱਚ ਪਿਆ ਹੋਇਆ, ਬੜੇ ਘੋਰ ਬੜੇ ਭਿਆਨਕ ਕਰਮਾਂ ਦੇ ਬੰਧਨ ਨੇ ਜੋ ਇਸ ਪ੍ਰਾਣੀ ਨੂੰ ਪਏ ਹੋਏ ਨੇ। ਕਰਮਾਂ ਕਰਕੇ ਹੀ ਬੰਨੇ ਹੋਏ ਆ ਨਾ ਅਸੀਂ, ਅਨੇਕਾਂ ਪ੍ਰਕਾਰ ਦੀਆਂ ਕਰਮਾਂ ਕਰਕੇ ਬੰਧਨਾਂ ਕਰਕੇ ਅਸੀਂ ਬੰਨੇ ਹੋਏ ਆ, ਜਕੜੇ ਹੋਏ ਆ, ਔਰ ਉਹਨਾਂ ਕਰਮਾਂ ਦਾ ਜਿਹੜਾ ਫਲ ਹੈ ਉਹ ਅਸੀਂ ਭੋਗ ਰਹੇ ਹਾਂ। ਜਿਸ ਜਿਸ ਤਰ੍ਹਾਂ ਦੇ ਕਰਮ ਕੀਤੇ ਨੇ ਉਸ ਤਰ੍ਹਾਂ ਦਾ ਫਲ ਦੁੱਖ ਦੇ ਰੂਪ ਵਿੱਚ ਸੁੱਖ ਦੇ ਰੂਪ ਵਿੱਚ ਸਾਨੂੰ ਪ੍ਰਾਪਤ ਹੋ ਰਿਹਾ ਹੈ। ਮਹਾਰਾਜ ਸੱਚੀ ਪਾਤਸ਼ਾਹ ਨੂੰ ਸਿੱਖ ਕਹਿੰਦੇ, ਸਤਿਗੁਰੂ ਜੀ, ਕਰਮਾਂ ਦਾ ਜਿਹੜਾ ਭਿਆਨਕ ਕਰਮਾਂ ਦੇ ਜਿਹੜੇ ਬੰਧਨ ਨੇ ਉਹ ਸਾਨੂੰ ਪਏ ਹੋਏ ਨੇ। ਲੇਖਾ ਕਤੇ ਨਾ ਛੁੱਟੀਆ ਇਹੋ ਜਿਹੇ ਕਰਮ ਨੇ ਕਿ ਜੇ ਉਹਨਾਂ ਦਾ ਲੇਖਾ ਜੋਖਾ ਹੋਣ ਲੱਗੇ, ਹਿਸਾਬ ਕਿਤਾਬ ਹੋਣ ਲੱਗੇ ਤੇ ਸ਼ਾਇਦ ਅਸੀਂ ਕਦੇ ਛੋਟੀ ਨਾ ਸਕੀਏ, ਮੁਕਤੀ ਨਾ ਹੋ ਸਕੀਏ। ਤੇ ਉਹ ਜਿਹੜੇ ਲੇਖੇ ਵਿੱਚ ਕਰਮ ਲਿਖੇ ਹੋਏ ਨੇ, ਲੇਖ ਨਾ ਮਿਟੀ ਹੈ ਸਖੀ ਜੋ ਲਿਖਿਆ ਕਰਤਾਰ, ਉਹ ਜਿਹੜੇ ਲੇਖ ਸਾਡੇ ਕਰਮਾਂ ਮੁਤਾਬਕ ਮੱਥੇ ਤੇ ਪਰਮੇਸ਼ਰ ਨੇ ਕਰਤਾਰ ਨੇ ਲਿਖੇ ਹੋਏ ਨੇ ਉਹ ਮਿਟਦੇ ਨਹੀਂ, ਉਹਨਾਂ ਦਾ ਫਲ ਜੀਵ ਨੂੰ ਭੋਗਣਾ ਹੀ ਪੈਂਦਾ। ਤੇ ਮਹਾਰਾਜ ਜੀ, ਜਿਹੜੇ ਉਹ ਭਿਆਨਕ ਤੇ ਘੋਰ ਕਰਮਾਂ ਦਾ ਬੰਧਨ ਇਹਨਾਂ ਜੀਵਾਂ ਨੂੰ ਪ੍ਰਾਣੀਆਂ ਨੂੰ ਪਿਆ ਹੋਇਆ,
ਤਿਨਕੋ ਨਿਰਨਾ ਕਰੋ ਸੁਨਾਵਨ।
ਸਤਿਗੁਰੂ ਜੀ, ਕਿਰਪਾ ਕਰਕੇ ਸਾਨੂੰ ਉਹਨਾਂ ਕਰਮਾਂ ਦਾ ਨਿਰਣਾ ਕਰਕੇ ਸੁਣਾਓ, ਕਰਮਾਂ ਦੀ ਫਿਲਾਸਫੀ ਸਮਝਾਓ ਕਿ ਕਰਮ ਕੀ ਹੈ, ਜਿਹੜੇ ਕਰਮ ਨੇ ਇਹ ਕਿਵੇਂ ਲੇਖੇ ਵਿੱਚ ਆ ਜਾਂਦੇ ਨੇ, ਇਹਨਾਂ ਨਾਲ ਕਿਵੇਂ ਹਿਸਾਬ ਕਿਤਾਬ ਹੁੰਦਾ, ਕਿਵੇਂ ਲੇਖਾ ਬਣਦਾ, ਕਿਵੇਂ ਇਹਨਾਂ ਦਾ ਫਲ ਦੁੱਖ ਦੇ ਰੂਪ ਵਿੱਚ ਸੁੱਖ ਦੇ ਰੂਪ ਦੇ ਵਿੱਚ ਜਨਮਾਂ ਦੇ ਰੂਪ ਦੇ ਵਿੱਚ ਪ੍ਰਾਪਤ ਹੁੰਦਾ ਹੈ। ਮਹਾਰਾਜ ਜੀ, ਉਹ ਕਿਰਪਾ ਕਰਕੇ ਸਾਨੂੰ ਇਹਨਾਂ ਕਰਮਾਂ ਦਾ ਜਿਹੜਾ ਨਿਰਣਾ ਹੈ ਉਹ ਨਿਰਣਾ ਕਰਕੇ ਆਪ ਜੀ ਸਾਨੂੰ ਸੁਣਾਓ ਸਮਝਾਓ।
ਜਿਸ ਕੇ ਜਾਣੈ ਕਰੈ ਬਚਾਵਨ,
ਜਿਸ ਦੇ ਜਾਣਨ ਨਾਲ ਅਸੀਂ ਜਾਣ ਸਕੀਏ ਕਿ ਅਸੀਂ ਕਿਹੜੇ ਕਰਮ ਨਹੀਂ ਕਰਨੇ, ਅਸੀਂ ਨਾ ਕਰਮਾਂ ਤੋਂ ਆਪਣਾ ਆਪ ਬਚਾ ਸਕੀਏ। ਕਿਉਂਕਿ ਇੱਕ ਹੁੰਦੇ ਨੇ ਖਾਲਸਾ ਜੀ ਵਿਹਿਤ ਕਰਮ, ਇੱਕ ਹੁੰਦੇ ਨੇ ਅਵਿਹਿਤ ਕਰਮ, ਜਿਸ ਨੂੰ ਵਿਧੀ ਕਰਮ ਤੇ ਨਿਸ਼ੇਧ ਕਰਮ ਵੀ ਕਹਿੰਦੇ ਨੇ। ਵਿਹਿਤ ਕਰਮ ਉਹ ਨੇ ਜਿਨ੍ਹਾਂ ਵਾਸਤੇ ਆਗਿਆ ਦਿੱਤੀ ਹੈ ਗੁਰੂ ਨੇ ਵੀ ਤੁਸੀਂ ਕਰਨੇ ਨੇ, ਜਿਵੇਂ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੈ ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਵਿਹਿਤ ਕਰਮ ਨੇ। ਅਵਿਹਿਤ ਕਰਮ ਨੇ ਕਿ ਤੁਸੀਂ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਅਹਿਨਸ ਭਾਗੋ, ਇਹ ਜਿਹੜੇ ਕਰਮ ਨੇ ਕਾਮ ਕ੍ਰੋਧ ਆਦਿਕ ਵਿਕਾਰਾਂ ਦੇ ਇਹਨਾਂ ਦਾ ਤਿਆਗ ਕਰੋ, ਇਹ ਅਵਿਹਿਤ ਕਰਮ ਨੇ। ਜਿਵੇਂ ਰਹਿਤ ਮਰਿਆਦਾ ਵਿੱਚ ਵੀ ਸਤਿਗੁਰਾਂ ਨੇ ਸਾਨੂੰ ਦੱਸਿਆ ਕਿ ਭਾਈ ਤੁਸੀਂ ਪੰਜਾਂ ਕੱਕਾਂ ਦੇ ਕੱਕਿਆਂ ਦੇ ਧਾਰਨੀ ਹੋਣਾ, ਇਹ ਵਿਹਿਤ ਕਰਮ ਹੈ। ਤੁਸੀਂ ਸੱਚ ਬੋਲਣਾ, ਇਹ ਵਿਹਿਤ ਕਰਮ ਹੈ। ਝੂਠ ਨਹੀਂ ਬੋਲਣਾ, ਇਹ ਅਵਿਹਿਤ ਕਰਮ ਹੈ। ਚਾਰ ਬੱਜਰ ਕੁਰਹਿਤਾਂ ਦੱਸੀਆਂ ਨੇ, ਇਹ ਨਹੀਂ ਕਰਨੀਆਂ, ਇਹ ਵੀ ਅਵਿਹਿਤ ਕਰਮ ਹੈ। ਜਿਨ੍ਹਾਂ ਕਰਮਾਂ ਦੀ ਆਗਿਆ ਕੀਤੀ ਹੈ ਵੀ ਕਰਨੇ ਨੇ, ਉਹਨਾਂ ਨੂੰ ਕਹਿੰਦੇ ਨੇ ਵਿਧੀ ਕਰਮ, ਵਿਹਿਤ ਕਰਮ। ਜਿਨ੍ਹਾਂ ਕਰਮਾਂ ਨੂੰ ਰੋਕਿਆ ਕਰਨ ਤੋਂ ਉਹਨਾਂ ਨੂੰ ਅਵਿਹਿਤ ਕਰਮ, ਨਿਸ਼ੇਧ ਕਰਮ ਵੀ ਕਹਿੰਦੇ ਹਨ। ਤੋ ਮਹਾਰਾਜ ਜੀ ਨੂੰ ਸਿੱਖ ਬੇਨਤੀ ਕਰ ਰਹੇ ਨੇ, ਮਹਾਰਾਜ ਕਿਰਪਾ ਕਰਕੇ ਸਾਨੂੰ ਤੁਸੀਂ ਕਰਮਾਂ ਦਾ ਨਿਰਣਾ ਸੁਣਾਓ, ਕਰਮ ਫਿਲਾਸਫੀ ਬਾਰੇ ਸਾਨੂੰ ਕੁਝ ਸਮਝਾਓ, ਜਿਸ ਦੇ ਨਾਲ ਅਸੀਂ ਇਹਨਾਂ ਕਰਮਾਂ ਤੋਂ ਆਪਣਾ ਆਪ ਬਚਾ ਸਕੀਏ, ਤਾਂ ਜੋ ਸਾਨੂੰ ਆਉਣ ਵਾਲੇ ਸਮੇਂ ਵਿੱਚ ਇਹਨਾਂ ਕਰਮਾਂ ਦੇ ਹਿਸਾਬ ਨਾਲ ਲੇਖਾ ਜੋਖਾ ਨਾ ਦੇਣਾ ਪਵੇ। ਕਿਉਂਕਿ ਕਰਮ ਹੋਣਗੇ ਤੇ ਲੇਖਾ ਦੇਣਾ ਪਏਗਾ ਨਾ, ਜੇ ਕਰਮ ਹੀ ਖਤਮ ਹੋ ਜਾਣ ਤੇ ਲੇਖਾ ਮੁੱਕ ਜਾਂਦਾ ਹੈ, ਤੇ ਜੇ ਲੇਖਾ ਮੁੱਕ ਜਾਏ ਤੇ ਫਿਰ ਖਾਲਸਾ ਜੀ ਜਨਮ ਮਰਨ ਵੀ ਮੁੱਕ ਜਾਂਦਾ। ਜਦੋਂ ਤੱਕ ਕਰਮ ਨੇ ਉਦੋਂ ਤੱਕ ਲੇਖਾ ਹੈ, ਔਰ ਜਦੋਂ ਤੱਕ ਲੇਖਾ ਉਦੋਂ ਤੱਕ ਜਨਮ ਤੇ ਮਰਨ ਹੈ। ਜਦੋਂ ਕਰਮ ਮਿਟ ਜਾਂਦੇ ਨੇ, ਲੇਖਾ ਨਿਬੜ ਜਾਂਦਾ ਹੈ, ਉਹਨਾਂ ਬਾਬਤ ਹੀ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਬਚਨ ਨੇ, ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਉਹਨਾਂ ਦਾ ਲੇਖਾ ਜਿਨ੍ਹਾਂ ਦਾ ਸਮਝ ਵਿੱਚ ਆ ਗਿਆ ਵੀ ਇਹਦੇ ਕਰਮ ਨਿਬੜ ਗਏ ਨੇ, ਫਿਰ ਉਹਨਾਂ ਦੇ ਕਾਗਜ਼ ਲੇਖੇ ਦੇ ਪਾੜ ਦਿੱਤੇ ਜਾਂਦੇ ਨੇ, ਉਹਨਾਂ ਨੂੰ ਦੁਬਾਰਾ ਜਨਮ 'ਚ ਨਹੀਂ ਭੇਜਿਆ ਜਾਂਦਾ। ਉਹਨਾਂ ਨੂੰ ਦੁਬਾਰਾ ਜਨਮ ਮਰਨ ਦੇ ਚੱਕਰਾਂ ਵਿੱਚ ਨਹੀਂ ਭੇਜਿਆ ਜਾਂਦਾ, ਉਹਨਾਂ ਦਾ ਜਨਮ ਮਰਨ ਮੁੱਕ ਜਾਂਦਾ। ਇਸ ਕਰਕੇ ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਕਰਮ ਨਿਰਣਾ ਕਰਕੇ ਸੁਣਾਓ, ਜਿਹਦੇ ਨਾਲ ਅਸੀਂ ਇਹਨਾਂ ਕਰਮਾਂ ਤੋਂ ਬਚ ਸਕੀਏ, ਇਹਨਾਂ ਕਰਮਾਂ ਤੋਂ ਜਿਹੜੇ ਕਰਮਾਂ ਕਰਕੇ ਲੇਖਾ ਦੇਣਾ ਪੈਂਦਾ, ਇਹਨਾਂ ਤੋਂ ਸਾਡਾ ਬਚਾਅ ਹੋ ਸਕੇ।
ਸ੍ਰੀ ਮੁਕਤੇ ਸਭ ਹੋਣੇ ਉਚਾਰਾ, ਦਇਆ ਸਿੰਘ ਮਮ ਰੂਪ ਉਦਾਰਾ।
ਜਦੋਂ ਸਿੰਘਾਂ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ। ਪਾਤਸ਼ਾਹ ਕਹਿੰਦੇ, ਭਾਈ ਸਿੰਘੋ, ਭਾਈ ਸਾਹਿਬ, ਭਾਈ ਦਇਆ ਸਿੰਘ ਜੀ ਮੇਰਾ ਸਰੂਪ ਨੇ, ਦਇਆ ਸਿੰਘ ਮਮ ਰੂਪ ਸੁਜਾਨਾ, ਦਇਆ ਸਿੰਘ ਮੇਰਾ ਸਰੂਪ ਨੇ, ਇਹਨਾਂ ਵਿੱਚ ਤੇ ਮੇਰੇ ਚ ਕੋਈ ਫਰਕ ਨਹੀਂ ਹੈ। ਔਰ ਇਹ ਗੱਲ ਕੇਵਲ ਗੁਰੂ ਕਲਗੀਧਰ ਨੇ ਕਹੀ ਨਹੀਂ, ਸਨ 1699 ਦੀ ਵਿਸਾਖੀ ਨੂੰ ਕਰਕੇ ਵਿਖਾਈ, ਜਦੋਂ ਪਿਆਰੇ ਭਾਈ ਦਇਆ ਸਿੰਘ ਨੇ ਸਤਿਗੁਰਾਂ ਦੇ ਚਰਨਾਂ ਚ ਸੀਸ ਭੇਟ ਕੀਤਾ ਤੇ ਅੰਮ੍ਰਿਤ ਦੀ ਦਾਤ ਲਈ, ਤੇ ਮੁੜ ਕੇ ਕਲਗੀਧਰ ਨੇ ਇਹਨਾਂ ਅੱਗੇ ਹੱਥ ਜੋੜ ਕੇ ਆਖਿਆ ਕਿ ਹੁਣ ਮੈਨੂੰ ਵੀ ਅੰਮ੍ਰਿਤ ਛਕਾਓ। ਉਸ ਵਕਤ ਭਾਈ ਦਇਆ ਸਿੰਘ ਸਤਿਗੁਰਾਂ ਦਾ ਰੂਪ ਬਣ ਗਏ, ਗੁਰੂ ਸਾਹਿਬ ਦੇ ਵਿੱਚ ਹੀ ਇੱਕ ਮਿਕ ਹੋ ਗਏ। ਨਾਲੇ ਮਹਾਰਾਜ ਜੀ ਦੇ ਬਚਨ ਵੀ ਨੇ ਕਿ ਮੈਂ ਖਾਲਸੇ ਵਿੱਚ ਨਿਵਾਸ ਰੱਖਦਾ, ਖਾਲਸਾ ਮੇਰਾ ਰੂਪ ਹੈ, ਤੇ ਭਾਈ ਦਇਆ ਸਿੰਘ ਜੀ ਖਾਲਸ ਰੂਪ ਨੇ, ਜਿਨ੍ਹਾਂ ਨੇ ਬ੍ਰਹਮ ਗਿਆਨ ਜਾਣਿਆ ਹੋਇਆ, ਆਤਮ ਰਸ ਜਾਣਿਆ ਹੋਇਆ, ਐਸੀ ਅਵਸਥਾ ਵਿੱਚ ਪਿਆਰੇ ਭਾਈ ਦਇਆ ਸਿੰਘ ਜੀ ਟਿਕੇ ਹੋਏ ਨੇ। ਤੋ ਕਲਗੀਧਰ ਪਾਤਸ਼ਾਹ ਕਹਿੰਦੇ, ਭਾਈ ਸਿੰਘੋ, ਜਿਹੜਾ ਇਹ ਸਵਾਲ ਤੁਸੀਂ ਕੀਤਾ ਨਾ, ਇਹਦਾ ਜਵਾਬ ਤੁਹਾਨੂੰ ਭਾਈ ਦਇਆ ਸਿੰਘ ਦੇਣਗੇ। ਪਿਆਰੇ ਭਾਈ ਦਇਆ ਸਿੰਘ ਜੀ ਮੇਰਾ ਸਰੂਪ ਹਨ।
ਕਰੋ ਪ੍ਰਸ਼ਨ ਜੀਤ ਕਰੋ ਚੋਵੇ, ਉੱਤਰ ਕਹਿ ਸਕਲੀ ਤੋਏ।
ਜਿੰਨੀ ਤੁਹਾਡੇ ਮਨ ਚ ਰੁਚੀ ਹੈ, ਜਿਹੜਾ ਜਿਹੜਾ ਸਵਾਲ ਤੁਹਾਡੇ ਅੰਦਰ ਉੱਠਦਾ, ਅਭਿਆਸ ਕਰਦਿਆਂ ਕਰਦਿਆਂ ਜਦੋਂ ਅਸੀਂ ਸਾਧਨਾ ਕਰਦੇ ਹਾਂ, ਕਈ ਸਵਾਲ ਉੱਠਦੇ ਨੇ ਮਨ ਚ, ਕਈ ਤਰ੍ਹਾਂ ਦੇ ਸਵਾਲ ਹਿਰਦੇ ਚ ਉੱਠਦੇ ਨੇ। ਮਹਾਰਾਜ ਜੀ ਕਹਿੰਦੇ, ਉਹ ਜਿੰਨੇ ਸਵਾਲ ਤੁਹਾਡੇ ਅੰਦਰ ਉੱਠਦੇ ਨੇ, ਜਿੰਨੇ ਵੀ ਪ੍ਰਸ਼ਨ ਤੁਹਾਡੇ ਹਿਰਦੇ ਚ ਉੱਠਦੇ ਨੇ, ਉਹ ਸਵਾਲ ਤੁਸੀਂ ਭਾਈ ਦਇਆ ਸਿੰਘ ਜੀ ਨੂੰ ਪੁੱਛੋ। ਜਿਹੜਾ ਜਿਹੜਾ ਵੀ ਸਵਾਲ ਤੁਹਾਡੇ ਅੰਦਰ ਉੱਠਦਾ ਹੈ, ਉਹਦਾ ਜਵਾਬ ਭਾਈ ਦਇਆ ਸਿੰਘ ਜੀ ਦੇਣਗੇ। ਭਾਈ ਦਇਆ ਸਿੰਘ ਮੇਰਾ ਰੂਪ ਨੇ, ਇਹ ਜੋ ਬੋਲਣਗੇ ਸਮਝ ਲੈਣਾ ਮੈਂ ਬੋਲ ਰਿਹਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਲਗੀਧਰ ਕਹਿੰਦੇ, ਮੇਰੇ ਵਿੱਚ ਤੇ ਇਹਨਾਂ ਵਿੱਚ ਫਰਕ ਕੋਈ ਨਹੀਂ, ਇਹ ਜੋ ਬੋਲਣਗੇ ਤੁਸੀਂ ਇਹ ਸਮਝ ਲੈਣਾ ਕਿ ਕਲਗੀਧਰ ਦੇ ਬੋਲ ਨੇ, ਇਹ ਭਾਈ ਦਇਆ ਸਿੰਘ ਨਹੀਂ ਬੋਲ ਰਹੇ, ਖੁਦ ਦਸਵੇਂ ਪਾਤਸ਼ਾਹ ਆਪ ਬੋਲ ਕੇ ਦੱਸ ਰਹੇ ਨੇ, ਕਿਉਂਕਿ ਇਹ ਮੇਰਾ ਰੂਪ ਹੈ। ਇਸ ਕਰਕੇ ਜਿੰਨੇ ਸਵਾਲ ਤੁਸੀਂ ਕਰਨੇ ਨੇ, ਉਹ ਭਾਈ ਦਇਆ ਸਿੰਘ ਜੀ ਨੂੰ ਪੁੱਛੋ, ਭਾਈ ਦਇਆ ਸਿੰਘ ਜੀ ਤੁਹਾਡੇ ਉਹਨਾਂ ਸਾਰੇ ਸਵਾਲਾਂ ਦੇ ਉੱਤਰ ਦੇਣਗੇ, ਜਵਾਬ ਦੇਣਗੇ।
ਇਮ ਕਹਿ ਕੇ ਗੁਰਅੰਤਰ ਗਏ,
ਕਹਿ ਕੇ ਕਲਗੀਧਰ ਜੀ ਭਾਈ ਦਇਆ ਸਿੰਘ ਦੀ ਡਿਊਟੀ ਲਾ ਗਏ ਕਿ ਸਿੰਘਾਂ ਦੇ ਜਿਹੜੇ ਸਵਾਲ ਨੇ ਉਹਨਾਂ ਦਾ ਜਵਾਬ ਤੁਸੀਂ ਦਿਓ। ਇੱਥੋਂ ਕਥਾ ਆਰੰਭ ਹੁੰਦੀ ਹੈ, ਇਹ ਜਿਹੜੀ ਬ੍ਰਹਮ ਗਿਆਨ ਦੀ ਕਥਾ, ਇਹਨੂੰ ਆਤਮ ਨਿਰਣਾ ਵੀ ਕਹਿੰਦੇ ਨੇ, ਕਰਮ ਨਿਰਣਾ ਵੀ ਕਹਿੰਦੇ ਨੇ। ਇਹ ਕਥਾ ਫਿਰ ਇੱਥੋਂ ਸ਼ੁਰੂ ਹੁੰਦੀ, ਭਾਈ ਦਇਆ ਸਿੰਘ ਜੀ ਨੇ ਸਾਰੇ ਬਚਨ ਸੁਣਾਏ ਨੇ, ਸਿੰਘਾਂ ਨੇ ਸਵਾਲ ਕੀਤੇ, ਉਹਨਾਂ ਦੇ ਜਵਾਬ ਭਾਈ ਦਇਆ ਸਿੰਘ ਨੇ ਦਿੱਤੇ ਨੇ। ਵੇਖੋ ਕਿੰਨੇ ਕਮਾਈ ਵਾਲੇ ਸਿੰਘ ਹੋਣਗੇ, ਉਹਨਾਂ ਦੇ ਸਵਾਲ ਕਿੰਨੇ ਕਿੰਨੇ ਡੂੰਘੇ ਨੇ, ਤੇ ਜਿੰਨੇ ਡੂੰਘੇ ਸਵਾਲ ਨੇ ਓਨੇ ਹੀ ਜ਼ਿਆਦਾ ਡੂੰਘੇ ਜਵਾਬ ਵੀ ਨੇ। ਸਵਾਲ ਜਿਤਨਾ ਕਠਿਨ ਹੁੰਦਾ ਹੈ, ਜਵਾਬ ਵੀ ਉਤਨਾ ਹੀ ਕਠਿਨ ਹੋਇਆ ਕਰਦਾ ਹੈ। ਤੋ ਭਾਈ ਸਾਹਿਬ ਭਾਈ ਦਇਆ ਸਿੰਘ ਦੀ ਡਿਊਟੀ ਲਾ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਆਪ ਦਰਬਾਰ ਵਿੱਚ ਉੱਠੇ ਤੇ ਆਪਣਿਆਂ ਮਹਿਲਾਂ ਚ ਚਲੇ ਗਏ।
ਅਪਰ ਸਰਬ ਤੈ ਬੈਠਤ ਵੇ,
ਜਿੰਨੇ ਸਿੰਘ ਸਨ, ਜਿੰਨਾ ਖਾਲਸਾ ਸੀ, ਉਹ ਸਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਭਾਈ ਦਇਆ ਸਿੰਘ ਜੀ ਦੇ ਕੋਲ ਬੈਠੇ ਰਹੇ।
ਨਿਰਣੈ ਕਰਨ ਵਿਖੇ ਚਿਤ ਦਿਓ,
ਭਾਈ ਸਾਹਿਬ ਭਾਈ ਦਇਆ ਸਿੰਘ ਜੀ ਹੁਣ ਕਰਮ ਨਿਰਣਾ ਕਰਨ ਵਾਸਤੇ, ਵੀ ਕਰਮ ਕੀ ਹੈ, ਕਰਮ ਫਿਲਾਸਫੀ ਬਾਰੇ ਸਮਝਾਉਂਦੇ ਨੇ ਕਿ ਕਰਮ ਫਿਲਾਸਫੀ ਕੀ ਹੈ। ਕਰਮ ਫਿਲਾਸਫੀ ਬਾਰੇ ਖਾਲਸਾ ਜੀ ਬੜੇ ਬੜੇ ਵਿਦਵਕ ਪੂਰਵਕ ਢੰਗ ਦੇ ਨਾਲ, ਵਿਦਿਅਕ ਪੂਰਵਕ ਢੰਗ ਦੇ ਨਾਲ ਬੜੇ ਬੜੇ ਗੂੜ ਸਿਧਾਂਤਾਂ ਦੇ ਗ੍ਰੰਥ ਲਿਖੇ ਗਏ ਨੇ, ਜਿਨ੍ਹਾਂ ਵਿੱਚ ਕੇਵਲ ਕਰਮ ਫਿਲਾਸਫੀ ਦਾ ਹੀ ਜ਼ਿਕਰ ਹੈ ਵੀ ਕਰਮ ਕੀ ਹੈ। ਇਤਨੇ ਇਤਨੇ ਡੂੰਘੀ ਵਿਚਾਰ। ਹੁਣ ਮੰਨ ਲਓ ਤੁਹਾਡੇ ਕੋਲ ਕੋਈ ਵਿਅਕਤੀ ਆ ਗਿਆ ਦੌੜਿਆ ਦੌੜਿਆ, ਉਹ ਪਿਆਸਾ ਹੈ ਤੇ ਉਹਨੇ ਪਾਣੀ ਮੰਗਿਆ, ਤੁਸੀਂ ਉਹਨੂੰ ਪਾਣੀ ਪਿਆ ਦਿੱਤਾ, ਉਹ ਪਾਣੀ ਪੀ ਕੇ ਗਿਆ, ਅੱਗੇ ਜਾ ਕੇ ਉਹਨੇ ਬੰਦਾ ਮਾਰ ਦਿੱਤਾ, ਕਤਲ ਕਰ ਦਿੱਤਾ। ਹੁਣ ਦੱਸੋ ਵੀ ਤੁਸੀਂ ਉਹਨੂੰ ਪਾਣੀ ਪਿਆਇਆ, ਉਹ ਚੰਗਾ ਕੰਮ ਕੀਤਾ ਜਾਂ ਮਾੜਾ ਕੀਤਾ? ਕਰਮ ਫਿਲਾਸਫੀ ਕਿੰਨੀ ਡੂੰਘੀ ਹੋ ਗਈ ਇੱਥੇ। ਤੁਸੀਂ ਤਾਂ ਉਹਨੂੰ ਪਾਣੀ ਪਿਆਇਆ, ਉਹਨੇ ਜਾ ਕੇ ਬੰਦਾ ਮਾਰ ਦਿੱਤਾ। ਜੇ ਤੁਸੀਂ ਉਹਨੂੰ ਪਾਣੀ ਨਾ ਪਿਆਉਂਦੇ ਉੱਥੇ ਹੀ ਮਰ ਜਾਂਦਾ, ਉਹ ਪਿਆਸ ਦੇ ਨਾਲ ਤੜਫਦਾ ਹੁੰਦਾ, ਘੱਟੋ ਘੱਟ ਬੰਦਾ ਤਾਂ ਨਾ ਮਾਰਦਾ। ਪਰ ਤੁਸੀਂ ਪਿਆ ਦਿੱਤਾ ਪਾਣੀ, ਉਹ ਤਗੜਾ ਹੋ ਗਿਆ, ਉਹਨੇ ਜਾ ਕੇ ਬੰਦਾ ਮਾਰ ਦਿੱਤਾ। ਇੱਦਾਂ ਦੇ ਜਿਹੜੇ ਕਰਮ ਨੇ, ਬੜੀ ਕਰਮ ਫਿਲਾਸਫੀ ਹੈ, ਸਾਰੀ ਕਰਮ ਫਿਲਾਸਫੀ ਇਹਨੂੰ ਕਹਿੰਦੇ ਨੇ, ਇਹ ਬੜੀ ਡੂੰਘੀ ਚਲੀ ਜਾਂਦੀ ਹੈ। ਪਰ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੇ ਜਿਹੜਾ ਇਹ ਪ੍ਰਕਰਨ ਹੈ, ਇਹ ਤਾਂ ਕੁਝ ਸਰਲ ਹੈ, ਜਿਹੜਾ ਇਹ ਕਰਮ ਨਿਰਣਾ ਦਾ ਪ੍ਰਕਰਨ। ਅੱਗੇ ਜਾ ਕੇ ਕਥਾ ਹੋਰ ਡੂੰਘੀ ਚਲੀ ਜਾਏਗੀ, ਹੋਰ ਜ਼ਿਆਦਾ, ਜਿੱਥੇ ਅਧਿਆਤਮਵਾਦ ਦੀ ਗੱਲ ਹੋਵੇਗੀ, ਸੰਸਾਰ ਦੀ ਗੱਲ ਹੀ ਨਹੀਂ ਹੈ। ਕਿਉਂਕਿ ਅਸੀਂ ਸੰਸਾਰ ਵਿੱਚ ਰਹਿੰਦੇ ਹਾਂ ਤੇ ਸੰਸਾਰ 'ਚ ਰਹਿਣ ਕਰਕੇ ਸਾਨੂੰ ਸੰਸਾਰੀ ਗੱਲਾਂ ਛੇਤੀ ਸਮਝ ਆ ਜਾਂਦੀਆਂ, ਕਿਉਂਕਿ ਸਾਡੀ ਬਿਰਤੀ ਸੰਸਾਰੀ ਹੈ। ਅਧਿਆਤਮਕ ਭਾਵਾਂ ਨੂੰ ਸਮਝਣ ਵਾਸਤੇ ਬਿਰਤੀ ਅਧਿਆਤਮਵਾਦੀ ਹੋਣੀ ਚਾਹੀਦੀ ਹੈ, ਉਹ ਤਾਂ ਹੀ ਸਮਝ ਆਉਣਗੀਆਂ ਨਾ। ਤੇ ਸਾਡੇ ਅੰਦਰ ਅਧਿਆਤਮਵਾਦ ਦੀ ਕਮੀ ਹੋਣ ਕਰਕੇ ਉਹ ਹੋਰ ਜ਼ਿਆਦਾ ਕਠਿਨ ਹੋ ਜਾਂਦਾ ਉਹਨਾਂ ਵਿਸ਼ਿਆਂ ਨੂੰ ਸਮਝਣਾ। ਤੋ ਭਾਈ ਦਇਆ ਸਿੰਘ ਜੀ ਹੁਣ ਕਰਮ ਨਿਰਣੇ ਦਾ ਜ਼ਿਕਰ ਕਰਨ ਲੱਗੇ ਨੇ, ਕਰਮ ਫਿਲਾਸਫੀ ਦਾ ਜ਼ਿਕਰ ਕਰਨ ਲੱਗੇ ਹਨ।
ਦਇਆ ਸਿੰਘ ਤਬ ਬੋਲਤ ਪਇਓ,
ਭਾਈ ਸਾਹਿਬ ਭਾਈ ਦਇਆ ਸਿੰਘ ਜੀ ਫਿਰ ਬੋਲੇ, ਜਿਨ੍ਹੇ ਸਿੱਖਾਂ ਨੇ ਸਵਾਲ ਕੀਤਾ ਸੀ ਨਾ ਵੀ ਮਹਾਰਾਜ ਕਰਮਾਂ ਬਾਰੇ ਦੱਸੋ ਕਿ ਕਰਮ ਨਿਰਣਾ ਕੀ ਹੈ, ਕਰਮ ਫਿਲਾਸਫੀ ਬਾਰੇ ਦੱਸੋ, ਜਿਹਦਾ ਜ਼ਿਕਰ ਗੁਰਬਾਣੀ ਵਿੱਚ ਵੀ ਆਉਂਦਾ ਹੈ ਕਿ ਕਰਮਾਂ ਦੇ ਨਾਲ, ਕਰਮਾਂ ਸੰਧੜਾ ਖੇਤ, ਇਹ ਜਿਹੜਾ ਸਰੀਰ ਹੈ ਕਰਮਾਂ ਦਾ ਖੇਤ ਹੈ, ਕਰਮ ਭੂਮੀ ਹੈ। ਤੋ ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਦੱਸੋ, ਭਾਈ ਦਇਆ ਸਿੰਘ ਜੀ ਸਿੰਘਾਂ ਦੇ ਉਸ ਸਵਾਲ ਦਾ ਜਵਾਬ ਦੇਣ ਵਾਸਤੇ ਬੋਲੇ,
ਸਰਬ ਪ੍ਰਕਾਰ ਗੁਰੂ ਸਰਬਗ ਹਮ ਤਿੰਨ ਅਗਰ ਕਾ ਅਲ ਪਗ।
ਦੇਖੋ ਸਤਿਗੁਰਾਂ ਨੇ ਭਾਈ ਦਇਆ ਸਿੰਘ ਨੂੰ ਸਤਿਕਾਰ ਦਿੱਤਾ ਕਿ ਭਾਈ ਦਇਆ ਸਿੰਘ ਜੀ ਕਥਾ ਸੁਣਾਉਣਗੇ ਤੁਹਾਨੂੰ, ਇਹ ਤੁਹਾਡੇ ਸਵਾਲਾਂ ਦਾ ਜਵਾਬ ਦੇਣਗੇ। ਤੇ ਭਾਈ ਦਇਆ ਸਿੰਘ ਵੇਖੋ ਕਿੰਨੀ ਨਿਮਰਤਾ ਕਿ ਦਸਵੇਂ ਪਾਤਸ਼ਾਹ ਨੇ ਮਾਣ ਦਿੱਤਾ ਤੇ ਉਹ ਮਾਣ ਪ੍ਰਾਪਤ ਕਰਕੇ ਨਿਮਾਣੇ ਬਣ ਗਏ। ਇਹ ਹੈ ਗੁਰਸਿੱਖੀ ਕਿ ਮਾਣ ਹੁੰਦਿਆਂ ਨਿਮਾਣੇ ਬਣ ਜਾਣਾ, ਤਾਣ ਹੁੰਦਿਆਂ ਨਿਤਾਣੇ ਬਣ ਜਾਣਾ। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਕਹਿੰਦੇ, ਗੁਰਸਿੱਖੋ ਕਿਤੇ ਇਹ ਨਾ ਸਮਝ ਲੈਣਾ ਕਿ ਕਲਗੀਧਰ ਨੇ ਜਵਾਬ ਨਹੀਂ ਦਿੱਤਾ ਤੇ ਉਹਨਾਂ ਨੇ ਮੈਨੂੰ ਕਹਿ ਦਿੱਤਾ ਕਿ ਮੈਂ ਕੋਈ ਜ਼ਿਆਦਾ ਸਿਆਣਾ। ਐਸਾ ਨਹੀਂ ਹੈ, ਸਤਿਗੁਰੂ ਕਲਗੀਧਰ ਜੀ ਸਰਬ ਕਲਾ ਸਰਬੱਗ ਨੇ, ਮੈਂ ਉਹਨਾਂ ਦੇ ਸਾਹਮਣੇ ਕੀ ਹਾਂ। ਭਾਈ ਦਇਆ ਸਿੰਘ ਕਹਿੰਦੇ, ਮੈਂ ਤਾਂ ਇੱਕ ਤੁੱਛ ਜਿਹਾ ਜੀਵ, ਅਲਪੱਗ ਜਿਹਾ ਜੀਵ ਹਾਂ। ਮੈਂ ਦਸਵੇਂ ਪਾਤਸ਼ਾਹ ਦੇ ਸਾਹਮਣੇ ਕੀ ਹਾਂ, ਇੱਕ ਬੁੱਧਬਦੇ ਦੀ ਤਾਕਤ ਕੀ ਹੈ ਸਮੁੰਦਰ ਦੇ ਸਾਹਮਣੇ, ਕਿੱਥੇ ਸਮੁੰਦਰ, ਕਿੱਥੇ ਇੱਕ ਛੋਟਾ ਜਿਹਾ ਬੁੱਧਬਦਾ ਪਾਣੀ ਦਾ, ਉਹ ਕੀ ਬਰਾਬਰੀ ਕਰੇਗਾ ਸਮੁੰਦਰ ਦੀ। ਇਹ ਗੁਰੂ ਕਲਗੀਧਰ ਪਾਤਸ਼ਾਹ ਸਰਬੱਗ ਦੇਵ ਨੇ, ਮੈਂ ਉਹਨਾਂ ਦੇ ਅੱਗੇ ਕੀ ਅਲਪੱਗ ਜਿਹਾ ਜੀਵ ਹਾਂ।
ਤਿਮ ਬੋਲੋ ਮੈਂ ਜਥਾ ਬੁਲਾਵਾਂ,
ਕਹਿੰਦੇ ਹੁਣ ਮੈਂ ਨਹੀਂ ਬੋਲਣਾ ਖਾਲਸਾ ਜੀ, ਮੈਂ ਹੁਣ ਉਹ ਬੋਲਣਾ ਜੋ ਮੇਰੇ ਬਾਜਾਂ ਵਾਲੇ ਕਲਗੀਧਰ ਮੇਰੇ ਤੋਂ ਬੁਲਾਉਣਗੇ। ਆਖੋ ਸਤਨਾਮ ਸੀ, ਜਿਉ ਬੁਲਾਵ ਹੈ ਤਿਉ ਨਾਨਕ ਦਾਸ ਬੋਲੇ, ਜਿਵੇਂ ਬੁਲਾਉਣਗੇ ਮੈਂ ਉਦਾਂ ਬੋਲਾਂਗਾ। ਮੇਰੇ ਚ ਜ਼ੋਰ ਨਹੀਂ ਕਿ ਹੁਣ ਮੈਂ ਕੁਝ ਬੋਲ ਕੇ ਦੱਸਾਂ, ਹੁਣ ਤਾਂ ਕਲਗੀਧਰ ਜੀ ਬੁਲਾਉਣਗੇ, ਉਹ ਰੱਖਣਗੇ ਸਿਰ ਤੇ ਛੜੀ, ਜਿਵੇਂ ਛੱਜੂ ਝੀਵਰ ਦੇ ਸਿਰ ਦੇ ਉੱਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਛੜੀ ਰੱਖੀ ਸੀ ਨਾ, ਤੇ ਗੂੰਗਾ ਬੋਲ ਪਿਆ ਸੀ, ਆਖਿਆ ਕਸਮ ਨੇ ਸ਼ਾਸਤਰ ਪ੍ਰਵਿਰਤਾ। ਏਦਾਂ ਹੁਣ ਕਲਗੀਆਂ ਵਾਲੇ ਪਾਤਸ਼ਾਹ ਬੁਲਾਉਣਗੇ ਮੈਨੂੰ, ਦਸਵੇਂ ਪਾਤਸ਼ਾਹ ਮੈਨੂੰ ਬੁਲਾਉਣਗੇ, ਉਹਨਾਂ ਦੇ ਬਲ ਨਾਲ, ਉਹਨਾਂ ਦੇ ਤਾਣ ਨਾਲ ਮੈਂ ਬੋਲਾਂਗਾ। ਤੇਰੇ ਜੋਰ ਸੰਗ ਹੋ ਗੂੰਗਾ ਕਹਿਤ, ਕਲਗੀਧਰ ਨੇ ਦਸਮ ਗ੍ਰੰਥ ਚ ਬਚਨ ਲਿਖੇ ਨੇ। ਕਹਿੰਦੇ ਮੈਂ ਨਹੀਂ ਕੁਝ ਬੋਲਦਾ, ਹੇ ਪ੍ਰਭੂ ਤੇਰੇ ਜ਼ੋਰ ਨਾਲ ਬੋਲਾਂਗਾ। ਭਾਈ ਦਇਆ ਸਿੰਘ ਵੀ ਕਹਿ ਰਹੇ ਨੇ, ਕਹਿੰਦੇ ਮੈਂ ਜੋ ਬੋਲਾਂਗਾ ਉਹ ਉਹੀ ਬੋਲਾਂਗਾ ਤਿਮ ਬੋਲੋ ਮੈਂ ਜਥਾ ਬੁਲਾਵੈਂ। ਜਿਵੇਂ ਗੁਰੂ ਕਲਗੀਧਰ ਜੀ ਮੈਨੂੰ ਬੁਲਾਉਣਗੇ ਮੈਂ ਤਿਵੇਂ ਬੋਲਾਂਗਾ।
ਨਰ ਪੁਤਲੀ ਕੋ ਜਥਾ ਨਚਾਵੈਂ।
ਆ ਪੁਤਲੀਆਂ ਦੇ ਖੇਡ ਹੁੰਦੇ ਸੀ ਪਹਿਲਾਂ, ਅੱਜ ਕੱਲ ਤਾਂ ਉਹ ਰਹੇ ਨੀ ਸਾਧਨ ਕਿਤੇ ਕਿਤੇ। ਆ ਰਾਜਸਥਾਨ ਦੇ ਇਲਾਕਿਆਂ ਦੇ ਵਿੱਚ ਉਹ ਖੇਡ ਜ਼ਿਆਦਾ ਪ੍ਰਚਲਿਤ ਹੁੰਦੀ ਸੀ। ਪੁਤਲੀਆਂ ਖਿਡਾਉਂਦੇ ਸੀ ਹੱਥਾਂ ਨਾਲ ਬੰਨ ਕੇ, ਅੱਗੇ ਪੜਦਾ ਜਾ ਕੀਤਾ ਹੁੰਦਾ ਸੀ, ਪਿਛਲੇ ਪਾਸਿਓਂ ਬੋਲਦੇ ਸੀ। ਉਹ ਪੁਤਲੀਆਂ ਖੇਡਦੀਆਂ ਸਨ, ਉਹ ਗੱਲਾਂ ਵੀ ਕਰਦੀਆਂ ਸਨ। ਕਹਿੰਦੇ ਜਿਵੇਂ ਪੁਤਲੀਆਂ ਨੂੰ ਨਚਾਉਣ ਵਾਲਾ ਜਿਵੇਂ ਜਿਵੇਂ ਉਹਨਾਂ ਪੁਤਲੀਆਂ ਨੂੰ ਨਚਾਉਂਦਾ ਹੈ ਤਿਵੇਂ ਉਹ ਨੱਚਦੀਆਂ ਹਨ।
ਸੋ ਨਿਜ ਮੁਖ ਬੋਲ ਸੁਣਾਵੈ।
ਹਾਲਾਂਕਿ ਬੋਲਦਾ ਪਿੱਛੇ ਉਹ ਹੈ ਜਿਹੜਾ ਉਹਨਾਂ ਨੂੰ ਨਚਾ ਰਿਹਾ, ਪਰ ਲੱਗਦਾ ਏਦਾਂ ਵੀ ਉਹ ਪੁਤਲੀਆਂ ਬੋਲ ਰਹੀਆਂ ਨੇ, ਜਾਪਦਾ ਏਦਾਂ ਵੀ ਉਹ ਪੁਤਲੀਆਂ ਬੋਲ ਰਹੀਆਂ ਨੇ। ਹਾਲਾਂਕਿ ਬੋਲਣ ਵਾਲਾ ਪਿੱਛੇ ਜਿਹੜਾ ਉਹਨਾਂ ਨੂੰ ਨਚਾ ਰਿਹਾ ਉਹ ਬੋਲ ਰਿਹਾ, ਪਰ ਜਾਪਦਾ ਇਸ ਤਰ੍ਹਾਂ, ਲੱਗਦਾ ਇਸ ਤਰ੍ਹਾਂ ਕਿ ਜਿਹੜੀਆਂ ਉਹ ਪੁਤਲੀਆਂ ਨੇ ਉਹ ਆਪ ਬੋਲ ਰਹੀਆਂ ਹਨ।
ਪੂਰਬ ਸੁਣੋ ਕਰਮ ਕੀ ਗਾਥਾ।
ਲੋਕ ਇਹ ਲਿਖਦੇ ਨੇ ਵੀ ਸ਼ਾਇਦ ਉਹ ਪੁਤਲੀਆਂ ਬੋਲ ਰਹੀਆਂ ਨੇ, ਬੋਲਣ ਵਾਲਾ ਪਿੱਛੇ ਕੋਈ ਹੋਰ ਹੁੰਦਾ। ਕਹਿੰਦੇ ਇਸੇ ਤਰ੍ਹਾਂ ਹੇ ਭਾਈ ਸਿੱਖੋ, ਹੁਣ ਮੈਂ ਨਹੀਂ ਬੋਲਣਾ, ਮੈਨੂੰ ਉਹ ਬੁਲਾਉਣਾ ਗੁਰੂ ਕਲਗੀਧਰ ਨੇ ਜੋ ਉਹਨਾਂ ਦੀ ਰਜ਼ਾ ਹੈ, ਜੋ ਉਹਨਾਂ ਨੇ ਬੁਲਾਉਣਾ ਮੈਂ ਉਹ ਬੋਲਣਾ, ਮੇਰੇ ਚ ਤਾਕਤ ਨਹੀਂ ਕੁਝ ਬੋਲਣ ਦੀ। ਤੇ ਖਾਲਸਾ ਜੀ ਤੁਸੀਂ ਕਰਮ ਨਿਰਣੇ ਬਾਰੇ ਪੁੱਛਿਆ, ਹੁਣ ਤੁਸੀਂ ਪਹਿਲਾਂ ਕਰਮਾਂ ਦਾ ਨਿਰਣਾ ਸੁਣੋ। ਸੁਣੋ ਕਰਮ ਕੀ ਗਾਥਾ, ਕਰਮਾਂ ਦੀ ਗਾਥਾ ਸੁਣੋ ਵੀ ਇਹ ਕਰਮ ਨਿਰਣਾ ਕਰੀਏ ਪਹਿਲਾਂ ਕਿ ਕਰਮ ਕੀ ਹਨ, ਇਹਨਾਂ ਕਰਮਾਂ ਦਾ ਜਿਹੜਾ ਹਿਸਾਬ ਕਿਤਾਬ ਹੈ ਉਹ ਕੀ ਹੈ, ਉਹ ਤੁਸੀਂ ਹੁਣ ਸੁਣੋ।
ਨਰਕ ਸੁਰਕ ਹੋਏ ਜਿਨ ਫਲ ਸਾਤਾ।
ਇਹ ਜਿਹੜੇ ਕਰਮ ਨੇ ਇਹਨਾਂ ਕਰਮਾਂ ਕਰਕੇ ਜੀਵ ਨੂੰ ਨਰਕ ਮਿਲਦਾ, ਇਹਨਾਂ ਕਰਮਾਂ ਕਰਕੇ ਜੀਵ ਨੂੰ ਸਵਰਗ ਮਿਲਦਾ, ਜਿਸ ਨੂੰ ਆਮ ਲੋਕ ਕਿਸਮਤ ਵੀ ਕਹਿ ਦਿੰਦੇ ਨੇ। ਇਹ ਸਭ ਕਿਸਮਤ ਦੀ ਖੇਡ ਹੈ, ਦਰਅਸਲ ਇਹ ਕਰਮਾਂ ਦੀ ਖੇਡ ਹੈ। ਕਰਮਾਂ ਕਰਕੇ ਜੀਵ ਨਰਕਾਂ ਵਿੱਚ ਜਾਂਦਾ, ਕਰਮਾਂ ਕਰਕੇ ਸਵਰਗਾਂ ਵਿੱਚ ਜਾਂਦਾ, ਇਹਦਾ ਹੀ ਫਲ ਹੈ, ਇਹ ਕਰਮਾਂ ਦਾ ਹੀ ਫਲ ਹੈ। ਨਰਕ ਸੁਰਗ ਹੋਏ ਜਿਨ ਫਲ ਸਾਥ, ਕਰਮਾਂ ਦੇ ਫਲ ਦੇ ਨਾਲ ਇਹ ਨਰਕ ਤੇ ਸਵਰਗ ਦਾ ਜਿਹੜੀ ਹੈ ਉਹ ਪ੍ਰਾਪਤੀ ਹੁੰਦੀ ਹੈ।
ਤੀਨ ਬਿਧਨ ਕੇ ਕਰਮ ਪਛਾਨ।
ਖਾਲਸਾ ਜੀ ਹੁਣ ਇੱਥੋਂ ਕਥਾ ਚੱਲੀ ਹੈ ਕਿ ਜਿਹੜੇ ਕਰਮ ਨੇ ਇਹ ਤਿੰਨ ਪ੍ਰਕਾਰ ਦੇ ਨੇ। ਸਾਰੀ ਕਥਾ ਨਾ ਤੁਹਾਨੂੰ ਯਾਦ ਰਹਿਣੀ ਹੈ ਤੇ ਨਾ ਮੇਰੀ ਸਿਮਰਤੀ ਵਿੱਚ ਰਹਿਣੀ ਹੈ, ਪਰ ਇਹ ਮੋਟੀਆਂ ਮੋਟੀਆਂ ਗੱਲਾਂ ਸਾਨੂੰ ਸਮਝ ਵਿੱਚ ਆ ਜਾਣਗੀਆਂ, ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਜਿਹੜੇ ਸ਼ਬਦ ਨੇ ਜਿਹਦੇ ਬਾਰੇ ਤੁਸੀਂ ਬਚਨ ਸਰਵਣ ਕਰਦੇ ਹੋ ਨਾ, ਭਗਤ ਸਾਧਨਾ ਜੀ ਦਾ ਬਚਨ ਹੈ ਕਿ ਹੇ ਪ੍ਰਭੂ ਤੋ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ, ਸਿੰਘ ਸਰਣ ਕਤ ਜਾਈਐ ਜੋ ਜੰਬੁਕ ਗ੍ਰਾਸੈ। ਇਹ ਬਚਨ ਗੁਰੂ ਗ੍ਰੰਥ ਸਾਹਿਬ ਚ ਆ ਗਿਆ, ਪਰ ਹੁਣ ਸਮਝ ਕਿੱਥੇ ਆਉਣਾ ਜਦੋਂ ਆਹ ਕਥਾ ਸੁਣਾਂਗੇ। ਹੇ ਵਾਹਿਗੁਰੂ ਤੇਰੇ ਗੁਣ ਗਾਣ ਦਾ ਕੀ ਫਾਇਦਾ ਜੇ ਮੇਰੇ ਕਰਮ ਹੀ ਨਸ਼ਟ ਨਹੀਂ ਹੋਏ, ਬੱਬਰ ਸ਼ੇਰ ਦੀ ਸ਼ਰਨ ਚ ਜਾਣ ਦਾ ਕੀ ਫਾਇਦਾ ਜੇ ਗਿੱਦੜਾਂ ਦਾ ਡਰ ਰਿਹਾ। ਉਦਾਹਰਣ ਦਿੱਤੀ ਭਗਤ ਸਾਧਨ ਨੇ ਕਿ ਬੱਬਰ ਸ਼ੇਰ ਦੀ ਸ਼ਰਨ ਚ ਜਾਣ ਦਾ ਕੀ ਲਾਭ ਜੇ ਗਿੱਦੜਾਂ ਦਾ ਡਰ ਬਣਿਆ ਰਿਹਾ, ਤੇ ਤੇਰੇ ਗੁਣ ਗਾਣ ਦਾ ਕੀ ਫਾਇਦਾ ਜੇ ਕਰਮ ਹੀ ਨਾਸ਼ ਨਹੀਂ ਹੋਏ। ਇਹ ਕਿਹੜੇ ਕਰਮਾਂ ਦੀ ਗੱਲ ਹੋ ਰਹੀ ਹੈ ਜਿਹੜੇ ਨਾਸ ਨਹੀਂ ਹੁੰਦੇ, ਇਹ ਸਮਝਣ ਵਾਸਤੇ ਇਹ ਕਥਾ ਸੁਣਨੀ ਜ਼ਰੂਰੀ ਹੈ, ਉਹ ਅੱਗੇ ਸਮਝ ਆਵੇਗੀ। ਮਹਾਰਾਜ ਭਾਈ ਦਇਆ ਸਿੰਘ ਜੀ ਕਹਿੰਦੇ, ਗੁਰਸਿੱਖੋ ਤਿੰਨ ਪ੍ਰਕਾਰ ਦੇ ਕਰਮ ਨੇ। ਇੱਕ ਨੇ, ਦੁਬਾਰਾ ਪੜੋ ਜੀ,
ਤੀਨ ਬਿਧਨ ਕੇ ਕਰਮ ਪਛਾਨ ਸੰਚਿਤ ਪ੍ਰਲਬਧ ਕਿਰੇ ਮਾਨ।
ਤਿੰਨ ਪ੍ਰਕਾਰ ਦੇ ਕਰਮ ਨੇ ਕਿਹੜੇ ਕਿਹੜੇ, ਸੰਚਿਤ ਪ੍ਰਾਰਬਧ ਜਿਹਨੂੰ ਪ੍ਰਲਬਧ ਵੀ ਕਹਿੰਦੇ ਨੇ, ਤੇ ਤੀਸਰੇ ਨੇ ਕਿਰਿਆ ਮਾਨ। ਜਿਹੜੀ ਮੈਂ ਪਹਿਲਾਂ ਉਦਾਹਰਣ ਦਿੱਤੀ ਹੈ ਗੁਰਬਾਣੀ ਦੀ, ਤੋ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ, ਉਹ ਕਿਹੜੇ ਕਰਮ ਨੇ ਜਿਹੜੇ ਰੱਬ ਦੇ ਗੁਣ ਗਾ ਕੇ ਵੀ ਨਾਸ ਨਹੀਂ ਹੁੰਦੇ, ਉਹ ਨੇ ਪ੍ਰਲਬਧ ਕਰਮ, ਉਹ ਖਤਮ ਨਹੀਂ ਹੁੰਦੇ, ਉਹ ਭੋਗਣੇ ਹੀ ਪੈਂਦੇ ਨੇ, ਉਹ ਅੱਗੇ ਜਾ ਕੇ ਕਥਾ ਖੁੱਲ ਜਾਏਗੀ। तीन प्रकार के कर्म ने संचित परालब्ध और किरियामान
तर्कश अंतःकरण मजार।
ये जेड़े तीन प्रकार के कर्म ने संचित प्रारब्ध ते किरियामान ये कित्थे रहिंदे ने साढ़े अंतशकरण के पत्थे विच जिवें पत्था हुंदा ना तीरां दा उहनूं कहिंदे ने तर्कश ते पत्थे दे विच तीर हुंदे ने। ਕਹਿੰਦੇ ਇਹ ਜਿਹੜੇ ਤਿੰਨ ਪ੍ਰਕਾਰ ਦੇ ਕਰਮ ਨੇ ਇਹ ਸਾਡੇ ਅੰਤਸ਼ਕਰਨ ਦੇ ਪੱਥੇ ਵਿੱਚ ਰਹਿੰਦੇ ਨੇ। ਸਰੀਰ ਬਦਲਦਾ ਰਹਿੰਦਾ ਅੰਤਸ਼ਕਰਨ ਨਹੀਂ ਬਦਲਦਾ। ਆਖੋ ਸਤਨਾਮ ਸ੍ਰੀ। ਆਹ ਸਰੀਰ ਖਤਮ ਹੋਣਾ ਅੱਗੇ ਦੂਜਾ ਮਿਲ ਜਾਣਾ ਉਸ ਤੋਂ ਅੱਗੇ ਤੀਜਾ ਮਿਲ ਜਾਣਾ ਵਿੱਚ ਜਿਹੜਾ ਸਾਡਾ ਅੰਤਸ਼ਕਰਨ ਹੈ ਨਾ ਉਹ ਉਹੀ ਰਹਿਣਾ ਜਦੋਂ ਤੱਕ ਸਾਡਾ ਲੇਖਾ ਨਹੀਂ ਮੁੱਕਦਾ ਉਹ ਉਹੀ ਰਹਿਣਾ ਉਹ ਨਹੀਂ ਖਤਮ ਹੋਣਾ। ਉਸੇ ਨੂੰ ਸੂਖਸ਼ਮ ਸਰੀਰ ਵੀ ਕਹਿੰਦੇ ਨੇ ਜਿਹੜਾ ਸਾਡਾ ਮਨ ਬੁੱਧ ਚਿੱਤ ਤੇ ਅਹੰਕਾਰ ਇਹ ਜਿਹੜੀਆਂ ਚਾਰ ਬਿਰਤੀਆਂ ਨੇ ਇਹਨੂੰ ਅੰਤਸ਼ਕਰਨ ਕਹਿੰਦੇ ਨੇ। ਚਾਰ ਬਿਰਤੀਆਂ ਦੇ ਸੁਮੇਲ ਨੂੰ ਅੰਤਹਿਕਰਨ ਕਹਿੰਦੇ ਨੇ। ਵੈਸੇ ਮੁੱਖ ਦੋ ਕਰਕੇ ਹੀ ਮੰਨੇ ਜਾਂਦੇ ਨੇ ਇੱਕ ਮਨ ਤੇ ਦੂਜੀ ਬੁੱਧੀ ਪਰ ਮਨ ਦੇ ਵਿੱਚੋਂ ਹੰਕਾਰ ਪੈਦਾ ਹੁੰਦਾ ਬੁੱਧੀ ਵਿੱਚੋਂ ਚਿੱਤ ਪੈਦਾ ਹੁੰਦਾ ਇਸ ਕਰਕੇ ਚਾਰਾਂ ਦਾ ਅੰਤਸ਼ਕਰਨ ਬਣਦਾ। ਸਾਡਾ ਜਿਹੜਾ ਅੰਤਸ਼ਕਰਨ ਰੂਪੀ ਪੱਥਾ ਹੈ ਉਸ ਪੱਥੇ ਦੇ ਵਿੱਚ ਤਿੰਨੇ ਪ੍ਰਕਾਰ ਦੇ ਕਰਮ ਜਿਹੜੇ ਨੇ ਉਹ ਰਹਿੰਦੇ ਹਨ।
ਤਰਕਸ਼ ਅੰਤੈ ਕਰਨ ਮਜਾਰ ਤ੍ਰੈ ਵਿਧ ਬਾਣ ਸੇ ਬਸ ਬਿਹਾਰ।
ਤਿੰਨ ਪ੍ਰਕਾਰ ਦੇ ਕਰਮਾਂ ਰੂਪੀ ਜਿਹੜੇ ਬਾਣ ਨੇ ਨਾ ਇਹ ਸਾਡੇ ਅੰਤਸ਼ਕਰਨ ਦੇ ਪੱਥੇ ਦੇ ਵਿੱਚ ਰਹਿੰਦੇ ਹਨ।
ਚੇਤਨ ਆਤਮ ਛਾਇਆ ਜੁਏ
ਔਰ ਸਾਡੇ ਉਸ ਅੰਤਸ਼ਕਰਨ ਦੇ ਵਿੱਚ ਜਿਹੜੀ ਚੇਤਨ ਆਤਮਾ ਹੈ ਪਰਮਾਤਮਾ ਆਤਮਾ ਉਹਦਾ ਅਭਾਸ ਹੈ। ਜਿਹੜਾ ਸ਼ੀਸ਼ੇ ਵਿੱਚ ਪੈਂਦਾ ਉਹਨੂੰ ਅਭਾਸ ਅਭਾਸ ਕਹਿੰਦੇ ਹਨ। ਜਿਵੇਂ ਸ਼ੀਸ਼ੇ 'ਚ ਸੂਰਜ ਦੀ ਲੋ ਪੈਂਦੀ ਹੈ ਨਾ ਅਤੇ ਸੂਰਜ ਸ਼ੀਸ਼ੇ ਵਿੱਚ ਪ੍ਰਕਾਸ਼ ਨਿਕਲਦਾ ਉਹਨੂੰ ਅਭਾਸ ਕਹਿੰਦੇ ਨੇ। ਇਸੇ ਤਰ੍ਹਾਂ ਜਿਹੜੀ ਸਾਡੀ ਚੇਤਨ ਸੱਤਾ ਜਿਸ ਨੂੰ ਪਰਮਾਤਮਾ ਦੀ ਸੱਤਾ ਕਹਿੰਦੇ ਨੇ ਉਹਦੀ ਸੱਤਾ ਸਾਡੇ ਅੰਤਸ਼ਕਰਨ ਦੇ ਵਿੱਚ ਅਭਾਸ ਵਜੋਂ ਛਾਇਆ ਵਜੋਂ ਪੈਂਦੀ ਹੈ।
ਪ੍ਰਤੀਬਿੰਬਤ ਅੰਤਕਰਨ ਹੋਏ
ਸਾਡਾ ਅੰਤਸ਼ਕਰਨ ਪ੍ਰਤੀਬਿੰਬਤ ਹੋ ਜਾਂਦਾ ਹੈ। ਪ੍ਰਤੀਬਿੰਬਤ ਦਾ ਮਤਲਬ ਹੈ ਜਿਵੇਂ ਸੂਰਜ ਪਾਣੀ ਵਿੱਚ ਦਿਸਦਾ ਨਾ ਤੇ ਪਾਣੀ ਵਿੱਚ ਜਿਹੜਾ ਸੂਰਜ ਦਿਸਦਾ ਉਹ ਸੂਰਜ ਦਾ ਪ੍ਰਤੀਬਿੰਬ ਹੈ। ਸਾਡੇ ਅੰਤਸ਼ਕਰਨ ਦੇ ਅੰਦਰ ਆਤਮਾ ਦਾ ਪ੍ਰਤੀਬਿੰਬ ਪੈਂਦਾ ਉਸ ਕਰਕੇ ਸਾਡਾ ਅੰਤਸ਼ਕਰਨ ਚਲਾਏਮਾਨ ਹੁੰਦਾ। ਉਦਾਂ ਅੰਤਸ਼ਕਰਨ ਜਿਹੜਾ ਕੁਝ ਨਹੀਂ ਕਰ ਸਕਦਾ ਜਦੋਂ ਤੱਕ ਆਤਮਾ ਦੇ ਵਿੱਚ ਚੇਤਨਤਾ ਨਹੀਂ ਪੈਂਦੀ। ਜਦੋਂ ਆਤਮਾ ਦੀ ਚੇਤਨ ਸੱਤਾ ਪੈਂਦੀ ਹੈ ਫਿਰ ਸਾਡਾ ਅੰਤਸ਼ਕਰਨ ਜਿਹੜਾ ਉਹ ਅੱਗੇ ਉਹਦੇ ਨਾਲ ਕਿਰਿਆਮਾਨ ਹੁੰਦਾ ਨਹੀਂ ਤਾਂ ਸਾਡਾ ਅੰਤਕਰਨ ਜੜ ਹੈ। ਕਹਿੰਦੇ ਉਹਦੇ ਵਿੱਚ ਆਤਮਾ ਦੀ ਜਿਹੜੀ ਚੇਤਨ ਸੱਤਾ ਹੈ ਪ੍ਰਤੀਬਿੰਬ ਹੈ ਉਹ ਪੈਂਦਾ ਹੈ।
ਅਰ ਅਗਿਆਨ ਅੰਸ਼ ਕੇ ਸਹਿਤ
ਫਿਰ ਸਾਡੇ ਅੰਤਸ਼ਕਰਨ ਦੇ ਵਿੱਚ ਤੀਜਾ ਅਗਿਆਨ ਦੀ ਅੰਸ਼ ਵੀ ਹੈ। ਅਗਿਆਨ ਅਗਿਆਨ ਦੀ ਅੰਸ਼ ਦੇ ਸਹਿਤ ਸਾਡਾ ਅੰਤਕਰਨ ਹੁੰਦਾ ਹੈ।
ਤਿਸਮੈ ਕਰਮ ਬੀਜ ਗਨ ਰਹਿਤ
ਉਹਦੇ ਵਿੱਚ ਸਾਡੇ ਕਰਮਾਂ ਦਾ ਬੀਜ ਰਹਿੰਦਾ। ਉੱਪਰ ਦੱਸੀਆਂ ਨੇ ਇੱਕ ਤਾਂ ਚੇਤਨ ਸੱਤਾ ਹੈ ਦੂਜਾ ਅੰਤਸ਼ਕਰਨ ਹੈ ਤੀਜਾ ਉਹਦੇ ਵਿੱਚ ਅਗਿਆਨ ਦੀ ਅੰਸ਼ ਹੈ। ਇਹਨਾਂ ਤਿੰਨਾਂ ਦੇ ਵਿੱਚ ਕਰਮ ਜਿਹੜੇ ਨੇ ਉਹ ਜਮ੍ਹਾਂ ਰਹਿੰਦੇ ਨੇ। ਕਰਮਾਂ ਦਾ ਬੀਜ ਇਹਨਾਂ ਦੇ ਵਿੱਚ ਰਹਿੰਦਾ ਹੈ।
ਅੰਤਕਰਨ ਆਪ ਜੜ
ਜੀ ਜਿਹੜਾ ਅੰਤਸ਼ਕਰਨ ਹੈ ਨਾ ਉਹ ਆਪ ਜੜ ਹੈ ਉਹਦਾ ਕੁਝ ਨਹੀਂ ਕਰ ਸਕਦਾ। ਜਿਵੇਂ ਲੋਹੇ ਦਾ ਟੁਕੜਾ ਜ਼ਮੀਨ ਤੇ ਪਿਆ ਕੁਝ ਨਹੀਂ ਕਰ ਸਕਦਾ ਪਰ ਉਹੀ ਲੋਹੇ ਦਾ ਟੁਕੜਾ ਅੱਗ 'ਚ ਰੱਖ ਦਿਓ ਜਦੋਂ ਅੱਗ 'ਚ ਰੱਖ ਦਿਓ ਅੱਗ ਦਾ ਸੁਮੇਲ ਪਾ ਕੇ ਉਹ ਲੋਹੇ ਦਾ ਟੁਕੜਾ ਗਰਮ ਹੋ ਜਾਂਦਾ ਫਿਰ ਉਹਨੂੰ ਹੱਥ ਲਾ ਕੇ ਵੇਖੋ ਸਾੜ ਕੇ ਰੱਖ ਦੇਗਾ। ਹੈ ਤਾਂ ਉਹੀ ਲੋਹੇ ਦਾ ਟੁਕੜਾ ਜੇ ਵੱਖਰਾ ਰੱਖਿਆ ਸੀ ਕੁਝ ਨਹੀਂ ਸੀ ਹੱਥ ਲਾ ਲਓ ਚੁੱਕ ਲਓ ਪਰ ਜਦੋਂ ਅੱਗ 'ਚ ਰੱਖ ਦਿਓ ਫਿਰ ਉਹਨੂੰ ਚੁੱਕ ਸਕਦੇ ਹੱਥਾਂ ਨਾਲ ਨਹੀਂ ਚੁੱਕ ਸਕਦੇ ਹੱਥ ਸੜ ਜਾਣਗੇ ਜਲ ਜਾਣਗੇ। ਇਸੇ ਤਰ੍ਹਾਂ ਸਾਡਾ ਅੰਤਸ਼ਕਰਨ ਜੜ ਹੈ ਪਰ ਜਦੋਂ ਆਤਮਾ ਦੀ ਸੱਤਾ ਪ੍ਰਾਪਤ ਕਰ ਲੈਂਦਾ ਉਹਦੇ ਨਾਲ ਇਹਦਾ ਸੰਬੰਧ ਜੁੜ ਜਾਂਦਾ ਫਿਰ ਅੱਗੇ ਕੁਝ ਨਾ ਕੁਝ ਕਰ ਸਕਦਾ ਕਰਮਾਂ ਨੂੰ ਆਪਣੇ ਅੰਦਰ ਧਾਰਨ ਕਰ ਸਕਦਾ ਨਹੀਂ ਤਾਂ ਅੰਤਸ਼ਕਰਨ ਜਿਹੜਾ ਆਪ ਹੈ ਉਹ ਬਿਲਕੁਲ ਜੜ ਹੈ।
ਜਬ ਲੋ ਸਤਾ ਚਿਤਨ ਨਾਲ
ਜਦੋਂ ਤੱਕ ਇਹਦੇ ਵਿੱਚ ਚੇਤਨ ਆਤਮਾ ਦੀ ਸੱਤਾ ਨਹੀਂ ਪੈਂਦੀ ਅੰਤਸ਼ਕਰਨ ਵਿੱਚ ਉਦੋਂ ਤੱਕ ਅੰਤਸ਼ਕਰਨ ਬਿਲਕੁਲ ਜੜ ਹੈ।
ਤਬ ਲੋ ਕਰਮ ਧਾਰਨ ਸਮਰੱਥ ਨਾ,
ਉਦੋਂ ਤੱਕ ਇਹ ਕਰਮ ਧਾਰਨ ਨਹੀਂ ਕਰ ਸਕਦਾ, ਜਦੋਂ ਤੱਕ ਅੰਤਸ਼ਕਰਨ ਜੜ ਪਿਆ ਉਦੋਂ ਤੱਕ ਇਹ ਕਰਮ ਨਹੀਂ ਧਾਰਨ ਕਰ ਸਕਦਾ। ਕਰਮ ਇਹ ਉਦੋਂ ਹੀ ਧਾਰਨ ਕਰਦਾ, ਲੋਹੇ ਦਾ ਟੁਕੜਾ ਉਦੋਂ ਗਰਮ ਹੁੰਦਾ ਜਦੋਂ ਅੱਗ ਦਾ ਸੰਯੋਗ ਹੋ ਜਾਏ। ਅੰਤਸ਼ਕਰਨ ਕਰਮਾਂ ਨੂੰ ਉਦੋਂ ਹੀ ਧਾਰਨ ਕਰਦਾ ਜਦੋਂ ਆਤਮਾ ਦੇ ਨਾਲ ਇਹਦਾ ਸੰਬੰਧ ਜੁੜ ਜਾਏ, ਆਤਮਾ ਦੀ ਚੇਤਨ ਸੱਤਾ ਇਹਦੇ ਵਿੱਚ ਪੈ ਜਾਏ, ਫਿਰ ਇਹਦੇ ਵਿੱਚੋਂ ਅੰਤਸ਼ਕਰਨ ਦੇ ਵਿੱਚ ਕਰਮ ਜਿਹੜੇ ਨੇ ਉਹ ਧਾਰਨ ਹੁੰਦੇ ਨੇ।
ਚੇਤਨ ਛਾਇਆ ਤੇ ਸਮਰੱਥ ਲੈ,
ਚੇਤਨ ਛਾਇਆ ਦੇ ਅਭਾਸ ਨਾਲ ਇਹ ਉਹਦੇ ਕੋਲੋਂ ਸੱਤਾ ਲੈਂਦਾ ਤੇ ਸਮਰੱਥਾ ਲੈ ਲੈਂਦਾ ਤੇ ਅੰਤਸ਼ਕਰਨ ਦੇ ਵਿੱਚ ਕਰਮ ਧਾਰਨ ਕਰਨ ਦੀ ਸਮਰੱਥਾ ਆ ਜਾਂਦੀ ਹੈ।
ਅੰਤਕਰਨ ਹੈ ਮਨ ਜੋਏ,
ਖਾਲਸਾ ਜੀ ਜਿਹੜਾ ਸਾਡਾ ਅੰਤਸ਼ਕਰਨ ਹੈ ਇਹਦੇ ਅੰਦਰ ਜਿਹੜਾ ਸਾਡਾ ਮਨ ਹੈ,
ਜਬ ਅਗਿਆਨ ਸਮੇਤ ਹੋਏ,
ਉਹ ਜਿਹੜਾ ਸਾਡਾ ਮਨ ਹੈ ਜਦੋਂ ਅਗਿਆਨ ਦੇ ਸਮੇਤ ਹੁੰਦਾ ਹੈ, ਮਨ ਵਿੱਚ ਅਗਿਆਨ ਹੁੰਦਾ ਨਾ, ਕਹਿੰਦੇ ਜਦੋਂ ਸਾਡੇ ਅੰਤਸ਼ਕਰਨ ਦੇ ਵਿੱਚ ਜਿਹੜਾ ਸਾਡਾ ਮਨ ਹੈ ਉਹ ਅਗਿਆਨ ਦੇ ਸਮੇਤ ਹੁੰਦਾ,
ਤਬ ਸਮਰੱਥ ਕਰਮ ਧਰਮ ਸਾਰੇ,
ਫਿਰ ਇਹ ਸਮਰੱਥ ਹੁੰਦਾ ਸਾਰੇ ਕਰਮਾਂ ਨੂੰ ਧਾਰਨ ਕਰਨ ਦੇ ਵਿੱਚ ਜੇ ਅਗਿਆਨ ਹੋਵੇ। ਗਿਆਨ ਹੋ ਜਾਏ ਫਿਰ ਇਹ ਕਰਮ ਨਹੀਂ ਧਾਰਨ ਕਰਦਾ, ਜਦੋਂ ਤੱਕ ਅਗਿਆਨ ਹੈ ਉਦੋਂ ਤੱਕ ਫਿਰ ਇਹ ਕਰਮ ਧਾਰਨ ਕਰਨ ਦੀ ਸਮਰੱਥਾ ਰੱਖਦਾ ਹੈ।
ਅਗਿਆਨ ਕਰਮ ਨਾ ਧਾਰੇ,
ਬਿਨਾਂ ਅਗਿਆਨ ਤੋਂ ਇਹ ਕਰਮਾਂ ਨੂੰ ਧਾਰਨ ਨਹੀਂ ਕਰ ਸਕਦਾ।
ਦੋਹੇਰਾ ਅੰਤਕਰਨ ਅਗਿਆਨ ਦੁਆ ਚੇਤਨ ਆਤਮ ਤੀਨ।
ਖਾਲਸਾ ਜੀ ਹੁਣ ਤਿੰਨ ਚੀਜ਼ਾਂ ਨੇ, ਤਿੰਨਾਂ ਦਾ ਸੁਮੇਲ ਹੋਵੇ ਤੇ ਕਰਮ ਵਿੱਚ ਵਸਦੇ ਨੇ। ਕਿਹੜੀਆਂ ਕਿਹੜੀਆਂ ਨੇ? ਪਹਿਲਾ ਅੰਤਸ਼ਕਰਨ, ਦੂਸਰਾ ਅਗਿਆਨ ਤੇ ਤੀਸਰੀ ਹੈ ਚੇਤਨ ਸੱਤਾ। ਜਦੋਂ ਇਹ ਤਿੰਨੇ ਮਿਲਦੇ ਨੇ, ਜਦੋਂ ਇਹਨਾਂ ਤਿੰਨਾਂ ਦਾ ਮੇਲ ਹੁੰਦਾ,
ਵੈ ਕਤਰ ਧਾਰੈ ਕਰਮ ਧਾਰੈ ਨਹਿ ਇਕਹੀਨ।
ਫਿਰ ਜਦੋਂ ਇਹ ਤਿੰਨੇ ਮਿਲਦੇ ਨੇ, ਤਿੰਨਾਂ ਦੇ ਮਿਲਣ ਨਾਲ ਇਹ ਕਰਮ ਧਾਰਨ ਕਰਦਾ, ਕਰਮਾਂ ਦਾ ਬੀਜ ਫੇਰੇ ਦੇ ਵਿੱਚ ਪੈਂਦਾ ਜਦੋਂ ਇਹ ਤਿੰਨੇ ਹੋਣ। ਕੀ ਅਗਿਆਨ, ਅੰਤਸ਼ਕਰਨ ਤੇ ਚੇਤਨ ਸੱਤਾ, ਜਦੋਂ ਇਹ ਤਿੰਨੇ ਹੋਣਗੇ ਫੇਰੇ ਕਰਮਾਂ ਨੂੰ ਧਾਰਨ ਕਰਦੇ ਨੇ। ਜੇ ਇਹਨਾਂ ਤਿੰਨਾਂ ਵਿੱਚੋਂ ਇੱਕ ਚੀਜ਼ ਵੀ ਘੱਟ ਹੈ ਫਿਰ ਕਰਮ ਨਹੀਂ ਧਾਰਨ ਕਰ ਸਕਦਾ। ਜੇ ਅੰਤਸ਼ਕਰਨ ਨਾ ਹੋਵੇ ਤਾਂ ਇਹ ਕਰਮ ਧਾਰਨ ਨਹੀਂ ਕਰ ਸਕਦਾ, ਚੇਤਨ ਸੱਤਾ ਨਾ ਹੋਵੇ ਤਾਂ, ਅਗਿਆਨ ਨਾ ਹੋਵੇ ਤਾਂ। ਇਹਨਾਂ ਤਿੰਨਾਂ ਚੋਂ ਇੱਕ ਵੀ ਚੀਜ਼ ਘੱਟ ਹੋਵੇ, ਅੱਗੇ ਜਾ ਕੇ ਉਦਾਹਰਣ ਆਏਗੀ ਫਿਰ ਇਹ ਗੱਲ ਸਮਝ ਚ ਪੈ ਜਾਏਗੀ, ਹਾਲੇ ਪਹਿਲਾਂ ਦੱਸ ਰਹੇ ਨੇ ਫਿਰ ਬਾਅਦ ਚ ਉਦਾਹਰਣ ਵੀ ਦੇਣਗੇ। ਜਦੋਂ ਇਹਨਾਂ ਤਿੰਨਾਂ ਦਾ ਸੁਮੇਲ ਹੋਵੇਗਾ ਫਿਰ ਇਹ ਕਰਮਾਂ ਨੂੰ ਧਾਰਨ ਕਰਦੇ ਨੇ। ਜੇ ਇਹਨਾਂ ਵਿੱਚੋਂ ਇੱਕ ਵੀ ਨਾ ਹੋਵੇ, ਧਰੈ ਨਾ ਹੋਵੇ ਇੱਕ ਹੀਨ, ਜੇ ਇਹਨਾਂ ਤਿੰਨਾਂ ਚੋਂ ਇੱਕ ਵੀ ਘੱਟ ਹੋਵੇ, ਦੋ ਹੋਣ, ਤਾਂ ਵੀ ਇਹ ਕਰਮਾਂ ਨੂੰ ਧਾਰਨ ਨਹੀਂ ਕਰ ਸਕਦਾ।
ਇਸਕੋ ਕੌਣ ਸਹਿਤ ਦ੍ਰਿਸ਼ਟਾਂਤ।
ਭਾਈ ਦਇਆ ਸਿੰਘ ਜੀ ਕਹਿੰਦੇ ਹੁਣ ਮੈਂ ਤੁਹਾਨੂੰ ਦ੍ਰਿਸ਼ਟਾਂਤ ਦੇ ਕੇ ਸਮਝਾਉਂਦਾ, ਉਦਾਹਰਣ ਦੇ ਕੇ, ਕਿਉਂਕਿ ਗੱਲ ਕਹਿ ਦਿੱਤੀ ਸਮਝ ਚ ਨਹੀਂ ਆਈ ਹੋਣੀ, ਅੱਗੇ ਦ੍ਰਿਸ਼ਟਾਂਤ ਦਿਆਂਗੇ ਉਦਾਹਰਣ ਦਿਆਂਗੇ ਸਮਝ ਚ ਆ ਜਾਏਗੀ। ਕਹਿੰਦੇ ਇਹਦਾ ਹੁਣ ਦ੍ਰਿਸ਼ਟਾਂਤ ਦੇ ਕੇ ਤੁਹਾਨੂੰ ਸਮਝਾਉਂਦੇ ਹਾਂ, ਸਮਝੋ।
ਸੁਣੋ ਖਾਲਸਾ ਹੈ ਜਿਸ ਪੰਥ।
ਖਾਲਸਾ ਜੀ ਸੁਣੋ, ਇਹਦਾ ਦ੍ਰਿਸ਼ਟਾਂਤ ਦੇ ਕੇ ਉਦਾਹਰਣ ਦੇ ਕੇ ਤੁਹਾਨੂੰ ਸਮਝਾਉਂਦੇ ਹਾਂ।
ਸਤ ਗੁਣ ਰੂਪ ਮ੍ਰਿਤਕਾ ਆਏ।
ਖਾਲਸਾ ਜੀ, ਸਤੋ ਗੁਣ ਦੀ ਸ਼ੁੱਧ ਅੰਸ਼ ਉਹ ਮਿੱਟੀ ਹੈ। ਸਤੋ ਗੁਣ ਦੀ ਸ਼ੁੱਭ ਅੰਸ਼ ਜਿਹੜੀ ਹੈ ਉਹ ਸਮਝ ਲਓ ਮਿੱਟੀ ਹੈ। ਮ੍ਰਿਤਕਾ ਆਹੇ, ਮ੍ਰਿਤਕਾ ਦਾ ਮਤਲਬ ਹੁੰਦਾ ਮਿੱਟੀ। ਸਤੋ ਗੁਣ ਦੀ ਸ਼ੁੱਧ ਅੰਸ਼ ਤੋਂ ਸਾਡਾ ਜਿਹੜਾ ਅੰਤਸ਼ਕਰਨ ਹੈ ਨਾ, ਇਹ ਜਿਹੜੇ ਮਟੀਰੀਅਲ ਤੋਂ ਬਣਿਆ, ਉਹ ਮਟੀਰੀਅਲ ਸਤੋ ਗੁਣ ਦੀ ਸ਼ੁੱਧ ਅੰਸ਼ ਹੈ, ਉਹ ਮਿੱਟੀ ਹੈ। ਘੜਾ ਬਣਾਉਂਦੇ ਆ ਨਾ, ਘੜਾ ਬਣਾਉਣ ਵਾਸਤੇ ਕਾਹਦਾ ਬਣਿਆ ਘੜਾ? ਜਿਹੜਾ ਮੂਲ ਉਹਦਾ ਹੈ ਉਹ ਮਿੱਟੀ ਹੈ, ਉੱਥੋਂ ਉਹ ਫਿਰ ਪੈਦਾ ਹੁੰਦਾ। ਉਹ ਉਦਾਹਰਣ ਦੇ ਰਹੇ ਨੇ, ਘੜੇ ਦੀ ਉਦਾਹਰਣ ਦੇ ਕੇ ਸਮਝਾ ਰਹੇ ਨੇ। ਕਹਿੰਦੇ ਸਤੋ ਗੁਣ ਦੀ ਜਿਹੜੀ ਸ਼ੁੱਧ ਅੰਸ਼ ਹੈ,
ਸਤਗੁਣ ਰੂਪ ਮ੍ਰਿਤਕਾ ਆਏ,
ਉਹ ਮਿੱਟੀ ਹੈ, ਉਹਦੀ ਜਿਹੜੀ ਮਿੱਟੀ ਹੈ।
ਅੰਤਕਰਨ ਪਿੰਡ ਹੈ ਤਾਏ,
ਉਹ ਅੰਤਸ਼ਕਰਨ ਦਾ ਮਿੱਟੀ ਦਾ ਭੇਲਾ ਬਣਿਆ। ਸਾਡੀ ਜਿਹੜੀ ਸ਼ੁੱਧ ਸਤੋ ਗੁਣ ਦੀ ਅੰਸ਼ ਹੈ, ਉਸ ਸਤੋ ਗੁਣ ਦੀ ਸ਼ੁੱਧ ਅੰਸ਼ ਤੋਂ ਮਿੱਟੀ ਦਾ ਭੇਲਾ ਬਣਿਆ। ਕਿਹੜਾ? ਸਾਡਾ ਅੰਤਸ਼ਕਰਨ। ਸਤੋ ਗੁਣ ਤੋਂ ਪੈਦਾ ਹੋਇਆ। ਇਹ ਮਿੱਟੀ ਦਾ ਭੇਲਾ, ਜਿਵੇਂ ਕੁਮਿਆਰ ਨੇ ਪਹਿਲਾਂ ਮਿੱਟੀ ਦਾ ਰੋੜਾ ਲਿਆਉਂਦਾ ਨਾ, ਚੁੱਕ ਕੇ ਇਕੱਠਾ ਕਰਕੇ ਮਿੱਟੀ ਦਾ ਇੱਕ ਭੇਲਾ ਢੇਲਾ ਜਿਹਨੂੰ ਕਹਿ ਦਿੰਦੇ ਨੇ ਉਹ ਲੈ ਕੇ ਆਉਂਦਾ। ਕਹਿੰਦੇ ਸਾਡਾ ਅੰਤਸ਼ਕਰਨ ਸਤੋ ਗੁਣ ਦੀ ਜਿਹੜੀ ਮਿੱਟੀ ਹੈ ਉਹਦੇ ਤੋਂ ਅੰਤਸ਼ਕਰਨ ਦਾ ਸਾਡਾ ਪਿੰਡ ਭੇਲਾ ਬਣਿਆ, ਮਿੱਟੀ ਦਾ ਭੇਲਾ ਢੇਲਾ ਤਿਆਰ ਹੋਇਆ।
ਆਤਮ ਚੇਤਨ ਰੂਪ ਆਕਾਸ਼।
ਹੁਣ ਉਹ ਮਿੱਟੀ ਦਾ ਭੇਲਾ ਉਹਨੂੰ ਬਣਾਉਣ ਵਾਸਤੇ ਖਾਲੀ ਜਗ੍ਹਾ ਚਾਹੀਦੀ ਨਾ ਆਲੇ ਦੁਆਲੇ। ਜੇ ਖਾਲੀ ਜਗ੍ਹਾ ਨਾ ਹੋਵੇਗੀ ਤੇ ਕੀ ਉਹ ਮਿੱਟੀ ਦੇ ਭੇਲੇ ਨੂੰ ਆਪਾਂ ਘੜਾ ਬਣਾ ਸਕਦੇ ਹਾਂ? ਉਹਨੂੰ ਘੜਾ ਬਣਾਉਣ ਵਾਸਤੇ ਆਲੇ ਦੁਆਲੇ ਖਾਲੀ ਜਗ੍ਹਾ ਚਾਹੀਦੀ ਹੈ, ਜਿਹਨੂੰ ਆਪਾਂ ਪੁਲਾੜ ਕਹਿ ਦਿੰਦੇ ਹਾਂ। ਪੁਲਾੜ ਹੋਵੇਗਾ ਤੇ ਉਹਦੇ ਵਿੱਚ ਅਸੀਂ ਹੁਣ ਪੁਲਾੜ ਹੈ ਤੇ ਆਪਾਂ ਬੈਠੇ ਹਾਂ। ਜੇ ਪੁਲਾੜ ਨਾ ਹੋਵੇ ਆਲੇ ਦੁਆਲੇ, ਆਕਾਸ਼ ਨਾ ਹੋਵੇ, ਖੁੱਲੀ ਜਗ੍ਹਾ ਨਾ ਹੋਵੇ, ਆਪਾਂ ਬੈਠ ਨਹੀਂ ਸਕਦੇ। ਜਿੰਨੀ ਖੁੱਲੀ ਜਗ੍ਹਾ ਉਨੇ ਬੰਦੇ ਇਹਦੇ ਵਿੱਚ ਬਹਿ ਜਾਂਦੇ ਨੇ। ਇਸੇ ਤਰ੍ਹਾਂ ਮਿੱਟੀ ਦਾ ਭੇਲਾ ਤਾਂ ਬਣ ਗਿਆ ਅੰਤਸ਼ਕਰਨ, ਪਰ ਉਹ ਮਿੱਟੀ ਦਾ ਜਿਹੜਾ ਢੇਲਾ ਹੈ ਉਹਨੂੰ ਅੱਗੇ ਘੜਾ ਬਣਾਉਣ ਵਾਸਤੇ ਆਕਾਸ਼ ਚਾਹੀਦਾ ਸੀ ਖਾਲੀ, ਉਹ ਹੈ ਚੇਤਨ। ਆਤਮ ਚੇਤਨ ਰੂਪ ਆਕਾਸ਼, ਉਹ ਕਹਿੰਦੇ ਫਿਰ ਆਤਮਾ ਜਿਹੜੀ ਚੇਤਨ ਸਰੂਪ ਹੈ ਉਹਦਾ ਆਕਾਸ਼ ਬਣਾਇਆ।
ਅਰ ਅਗਿਆਨ ਰੂਪ ਜਲ ਰਾਤ।
ਤੀਜਾ ਪਾਣੀ ਚਾਹੀਦਾ ਮਿੱਟੀ ਨੂੰ ਗੁੰਨਣ ਵਾਸਤੇ, ਗੋਣ ਵਾਸਤੇ ਪਾਣੀ ਚਾਹੀਦਾ, ਤਾਂ ਹੀ ਘੜਾ ਬਣਾਵਾਂਗੇ ਨਾ। ਤੇ ਕਹਿੰਦੇ ਭਾਈ ਜਿਹੜਾ ਅਗਿਆਨ ਹੈ ਉਹ ਪਾਣੀ ਹੈ। ਉਦਾਹਰਣ ਦੇ ਦਿੱਤੀ, ਤਿੰਨੇ ਚੀਜ਼ਾਂ ਪਹਿਲਾਂ ਦੱਸੀਆਂ ਸੀ, ਤਿੰਨਾਂ ਦਾ ਇੱਥੇ ਜ਼ਿਕਰ ਕਰ ਰਹੇ ਨੇ। ਤਿੰਨ ਚੀਜ਼ਾਂ ਕਿਹੜੀਆਂ? ਅੰਤਸ਼ਕਰਨ, ਆਤਮ ਸੱਤਾ ਤੇ ਅਗਿਆਨ। ਅੰਤਸ਼ਕਰਨ ਕੀ ਹੈ? ਉਹ ਸਤੋ ਗੁਣ ਦੇ ਅੰਸ਼ ਤੋਂ ਬਣਿਆ ਹੋਇਆ ਮਿੱਟੀ ਦਾ ਢੇਲਾ। ਜਿਹੜੀ ਆਤਮ ਸੱਤਾ ਹੈ ਉਹ ਆਕਾਸ਼ ਹੈ, ਖੁੱਲੀ ਜਗ੍ਹਾ ਜਿਹਦੇ ਵਿੱਚ ਉਹ ਘੜਾ ਬਣਾਉਣਾ। ਤੇ ਮਿੱਟੀ ਗੁੰਨਣ ਵਾਸਤੇ ਪਾਣੀ ਦੀ ਲੋੜ ਹੈ, ਤੇ ਪਾਣੀ ਕਾਹਦਾ? ਅਗਿਆਨ ਦਾ। ਅਗਿਆਨ ਜਿਹੜਾ ਹੈ ਉਹ ਜਲ ਹੈ, ਉਸ ਜਲ ਦੇ ਨਾਲ ਫਿਰ ਉਸ ਮਿੱਟੀ ਨੂੰ ਗੋਇਆ ਜਾਣਾ, ਉਹ ਅੰਤਸ਼ਕਰਨ ਨੂੰ ਗੋਇਆ ਜਾਣਾ, ਬਣਾਇਆ ਜਾਣਾ।
ਮ੍ਰਿਤਕਾ ਪਿੰਡ ਮਿਲੇ ਜਲ ਸੰਗ।
ਜਦੋਂ ਮਿੱਟੀ ਦਾ ਢੇਲਾ ਪਾਣੀ ਦੇ ਨਾਲ ਮਿਲ ਜਾਂਦਾ, ਪਾਣੀ ਦੇ ਵਿੱਚ ਮਿਲ ਜਾਂਦਾ ਹੈ,
ਸਭ ਕਟ ਰੂਪ ਬਣੇ ਸਰਬੰਗ,
ਉਹਦਾ ਘੜਾ ਬਣਦਾ। ਜਦੋਂ ਤੱਕ ਪਾਣੀ ਵਿੱਚ ਉਹ ਮਿੱਟੀ ਨਾ ਗੁੰਨੀ ਜਾਏ ਉਹਦਾ ਘੜਾ ਬਣ ਸਕਦਾ? ਤਿੰਨਾਂ ਦਾ ਸੰਬੰਧ ਹੋ ਗਿਆ ਨਾ। ਜੇ ਆਕਾਸ਼ ਨਾ ਹੋਵੇ ਤੇ ਤਾਂ ਵੀ ਘੜਾ ਨਹੀਂ ਬਣ ਸਕਦਾ, ਜੇ ਮਿੱਟੀ ਨਾ ਹੋਵੇ ਤਾਂ ਵੀ ਘੜਾ ਨਹੀਂ ਬਣ ਸਕਦਾ, ਪਾਣੀ ਨਾ ਹੋਵੇ ਤਾਂ ਵੀ ਘੜਾ ਨਹੀਂ ਬਣ ਸਕਦਾ। ਤਿੰਨੇ ਇੱਕ ਦੂਜੇ ਦੀ ਪੂਰਤੀ ਕਰਦੇ ਨੇ, ਤਿੰਨੇ ਹੋਣ ਤਾਂ ਘੜਾ ਬਣ ਸਕਦਾ, ਪਾਣੀ ਵੀ ਹੋਵੇ, ਮਿੱਟੀ ਵੀ ਹੋਵੇ, ਖੁੱਲਾ ਆਕਾਸ਼ ਵੀ ਹੋਵੇ। ਇੱਦਾਂ ਅੰਤਸ਼ਕਰਨ, ਚੇਤਨ ਸੱਤਾ ਤੇ ਅਗਿਆਨ, ਇਹਨਾਂ ਤਿੰਨਾਂ ਦਾ ਸੁਮੇਲ ਹੋਵੇ ਫਿਰ ਅੰਤਸ਼ਕਰਨ ਦਾ ਘੜਾ ਬਣ ਕੇ ਤਿਆਰ ਹੁੰਦਾ। ਕਹਿੰਦੇ ਫਿਰ ਉਹ ਘੜਾ ਬਣ ਕੇ ਰੂਪ ਬਣ ਜਾਂਦਾ ਹੈ।
ਅੰਤਰ ਲਏ ਗਗਨ ਕੋ ਹੋਏ, ਕਰਮ ਅਨਾਜ ਧਰੇ ਤਬ ਸੋਏ।
ਹੁਣ ਜਦੋਂ ਮਿੱਟੀ ਦਾ ਘੜਾ ਬਣ ਗਿਆ, ਤਿਆਰ ਹੋ ਗਿਆ ਘੜਾ, ਉਹਦੇ ਵਿੱਚ ਖਾਲੀ ਜਗ੍ਹਾ ਹੁੰਦੀ ਹੈ। ਘੜਾ ਬਣ ਗਿਆ ਵਿੱਚ ਖਾਲੀ ਜਗ੍ਹਾ ਨਾ, ਉਹਦੇ ਚ ਆਪਾਂ ਪਾਣੀ ਵੀ ਭਰ ਲੈਂਦੇ ਹਾਂ। ਪੁਰਾਣੇ ਸਮਿਆਂ ਚ ਅਨਾਜ ਰੱਖਿਆ ਜਾਂਦਾ ਸੀ, ਵਿੱਚ ਦਾਣੇ ਰੱਖੇ ਜਾਂਦੇ ਸੀ, ਜੀਰੀ ਰੱਖ ਲਈ ਜਾਂਦੀ, ਮਿੱਟੀ ਦੇ ਵੱਡੇ ਵੱਡੇ ਘੜੇ ਹੀ ਬਣਾਏ ਜਾਂਦੇ ਸੀ, ਉਹਨਾਂ ਵਿੱਚ ਹੀ ਅਨਾਜ ਰੱਖਿਆ ਜਾਂਦਾ ਸੀ, ਉਹਨਾਂ ਚ ਇੱਕ ਛੋਟਾ ਜਿਹਾ ਮੋਗਾ ਰੱਖ ਲੈਂਦੇ ਸੀ, ਵਿੱਚੋਂ ਕੱਢ ਲੈਂਦੇ ਸੀ। ਅੱਜ ਵਾਂਗੂ ਜਿਵੇਂ ਭੜੋਲੇ ਬਣੇ ਹੁੰਦੇ ਨੇ ਲੋਹੇ ਦੇ, ਇੱਦਾਂ ਦੇ ਬਹੁਤ ਘੱਟ ਹੁੰਦੇ ਸਨ, ਮਿੱਟੀ ਦਾ ਹੀ ਤਕਰੀਬਨ ਬਣਾਇਆ ਕਰਦੇ ਸੀ। ਕਹਿੰਦੇ ਜਦੋਂ ਮਿੱਟੀ ਦਾ ਘੜਾ ਬਣ ਕੇ ਤਿਆਰ ਹੋ ਗਿਆ, ਉਹਦੇ ਵਿੱਚ ਜਿਹੜੀ ਖਾਲੀ ਜਗ੍ਹਾ ਸੀ ਉਹਦੇ ਵਿੱਚ ਅਨਾਜ ਪਾ ਲਿਆ, ਉਹਦੇ ਚ ਕਣਕ ਪਾ ਲਈ, ਉਹਦੇ ਚ ਮੱਕੀ ਪਾ ਲਈ, ਉਹਦੇ ਚ ਹੋਰ ਦਾਣੇ ਪਾ ਲਏ।
ਤੀਨੋ ਮਿਲ ਕਰ ਕਟਾ ਸੁਧਾਰੇ, ਸਮਰਤ ਹੋਏ ਪਦਾਰਥ ਧਾਰੇ।
ਜਦੋਂ ਤਿੰਨੇ ਚੀਜ਼ਾਂ ਮਿਲੀਆਂ ਤੇ ਘੜਾ ਬਣਿਆ, ਤੇ ਉਹ ਘੜਾ ਬਣਿਆ ਤੇ ਫਿਰ ਉਹਦੇ ਚ ਸਮਰਥਾ ਆਈ ਕਿ ਉਹ ਆਪਣੇ ਚ ਅੰਨ ਰੱਖ ਸਕੇ, ਉਹਦੇ ਵਿੱਚ ਕਣਕ ਪਾਈ ਜਾ ਸਕੇ, ਉਹਦੇ ਚ ਮਕਈ ਪਾਈ ਜਾ ਸਕੇ, ਉਹਦੇ ਚ ਜੀਰੀ ਪਾਈ ਜਾ ਸਕੇ। ਜਦੋਂ ਤਿੰਨੇ ਮਿਲੇ ਤਾਂ ਹੀ ਘੜਾ ਬਣਿਆ ਨਾ, ਮਿੱਟੀ ਤੇ ਪਾਣੀ ਤੇ ਤੀਜਾ ਗੁਰੂ ਖਾਲਸਾ ਜੀ ਜਿਹੜਾ ਖੁੱਲਾ ਆਕਾਸ਼ ਸੀ, ਉਹ ਤਿੰਨੇ ਹੋਏ ਤੇ ਘੜਾ ਬਣਿਆ। ਘੜਾ ਬਣਿਆ ਫਿਰ ਉਹਦੇ ਵਿੱਚ ਜਗ੍ਹਾ ਬਣੀ, ਉਹਦੇ ਵਿੱਚ ਫਿਰ ਅਨਾਜ ਪਾਇਆ ਗਿਆ, ਕਣਕ ਪਾਈ ਗਈ, ਅੰਨ ਰੱਖਿਆ ਗਿਆ। ਜੇ ਤਿੰਨਾਂ ਵਿੱਚੋਂ ਇੱਕ ਵੀ ਚੀਜ਼ ਨਾ ਹੁੰਦੀ ਤੇ ਘੜਾ ਬਣਦਾ ਹੀ ਨਾ। ਜੇ ਘੜਾ ਨਾ ਬਣਦਾ ਤੇ ਅਨਾਜ ਕਾਹਦੇ ਚ ਰੱਖਣਾ ਸੀ, ਕਣਕ ਕਾਹਦੇ ਵਿੱਚ ਪਾਉਣੀ ਸੀ, ਕਾਹਦੇ ਚ ਜੀਰੀ ਪਾਉਣੀ ਸੀ? ਕਹਿੰਦੇ ਇਸੇ ਤਰ੍ਹਾਂ
ਤੀਨੋ ਨਿਜ ਨਿਜ ਹੈ ਕਰ ਨਿਆਰੇ, ਧਰਨ ਪਦਾਰਥ ਸ਼ਕਤ ਨਦਾਰੇ।
ਜਦੋਂ ਤਿੰਨੇ ਚੀਜ਼ਾਂ ਮਿਲੀਆਂ, ਸਾਡਾ ਅੰਤਸ਼ਕਰਨ ਉਹ ਮਿੱਟੀ ਦਾ ਭੇਲਾ ਹੈ, ਸਾਡੀ ਜਿਹੜੀ ਆਤਮ ਸੱਤਾ ਹੈ ਉਹ ਆਕਾਸ਼ ਹੈ, ਜਿਹੜਾ ਅਗਿਆਨ ਹੈ ਉਹ ਪਾਣੀ ਹੈ, ਜਦੋਂ ਤਿੰਨੇ ਮਿਲੇ ਤੇ ਅੰਤਸ਼ਕਰਨ ਦਾ ਘੜਾ ਬਣਿਆ, ਉਸ ਘੜੇ ਵਿੱਚ ਕਰਮਾਂ ਦਾ ਬੀਜ ਰੱਖਿਆ ਗਿਆ, ਉਹਦੇ ਚ ਕਰਮਾਂ ਦੇ ਬੀਜ ਇਕੱਠੇ ਕਰਕੇ ਰੱਖੇ ਗਏ, ਸਾਂਭੇ ਗਏ। ਜੇ ਇਹਨਾਂ ਤਿੰਨਾਂ ਚੋਂ ਇੱਕ ਵੀ ਨਾ ਹੁੰਦਾ, ਇੱਕ ਤਿੰਨਾਂ ਚੋਂ ਇੱਕ ਚੀਜ਼ ਨਾ ਹੁੰਦੀ, ਤੇ ਫਿਰ ਉਹ ਘੜਾ ਨਹੀਂ ਸੀ ਬਣ ਸਕਦਾ, ਫਿਰ ਉਹ ਕਰਮਾਂ ਦਾ ਬੀਜ ਕਾਹਦੇ ਚ ਰੱਖਦੇ, ਫਿਰ ਉਹ ਕਣਕ ਕਾਹਦੇ ਵਿੱਚ ਰੱਖਦੇ। ਕਹਿੰਦੇ ਇਸੇ ਤਰ੍ਹਾਂ ਜਦੋਂ ਇਹਨਾਂ ਵਿੱਚੋਂ ਤਿੰਨੇ ਚੀਜ਼ਾਂ ਵੱਖਰੀਆਂ ਵੱਖਰੀਆਂ ਹੋ ਜਾਣ, ਅੰਤਸ਼ਕਰਨ ਵੱਖਰਾ ਹੋ ਜਾਏ, ਪਾਣੀ ਵੱਖਰਾ ਹੋ ਜਾਏ, ਆਕਾਸ਼ ਵੱਖਰਾ ਹੋ ਜਾਏ, ਗਿਆਨ ਵੱਖਰਾ ਹੋ ਜਾਏ, ਕਹਿੰਦੇ ਖਾਲਸਾ ਜੀ ਜੇ ਤਿੰਨੇ ਚੀਜ਼ਾਂ ਨਿਆਰੀਆਂ ਨਿਆਰੀਆਂ ਹੋ ਜਾਣ,
ਇਸ ਪ੍ਰਕਾਰ ਇੱਕ ਆਤਮ ਜੋਏ,
ਇਹਨਾਂ ਵਿੱਚ ਪਦਾਰਥ ਧਾਰਨ ਕਰਨ ਦੀ ਸ਼ਕਤੀ ਨਹੀਂ ਰਹਿੰਦੀ। ਕਹਿੰਦੇ ਇਸੇ ਪ੍ਰਕਾਰ ਨਾਲ ਖਾਲਸਾ ਜੀ ਜਿਹੜੀ ਇੱਕ ਆਤਮਾ ਹੈ,
ਧਰਮ ਧਰੈ ਸਮਰਥ ਨੈ ਸੋਏ,
ਆਤਮ ਸੱਤਾ ਜਿਹੜੀ ਆ ਉਹ ਕਰਮ ਧਾਰਨ ਨਹੀਂ ਕਰ ਸਕਦੀ। ਜਿਹੜੀ ਇਕੱਲੀ ਆਤਮ ਸੱਤਾ ਜਿਸ ਨੂੰ ਚੇਤਨਤਾ ਕਹਿੰਦੇ ਨੇ, ਉਹ ਕਰਮ ਧਾਰਨ ਨਹੀਂ ਕਰ ਸਕਦੀ। ਜਿਹੜਾ ਇਕੱਲਾ ਆਕਾਸ਼ ਹੈ ਉਹਦੇ ਵਿੱਚ ਤਾਂ ਨਹੀਂ ਆਪਾਂ ਕਣਕ ਪਾ ਸਕਦੇ, ਆਕਾਸ਼ ਜਦੋਂ ਮਿੱਟੀ ਨਾਲ ਮਿਲਦਾ, ਮਿੱਟੀ ਪਾਣੀ ਨਾਲ ਮਿਲਦੀ ਹੈ, ਫਿਰ ਉਹਦਾ ਘੜਾ ਬਣਦਾ, ਫਿਰ ਉਹਦੇ ਚ ਬੀਜ ਪੈਂਦੇ ਨੇ। ਹੁਣ ਜੇ ਇਕੱਲੀ ਆਤਮਾ ਹੋਵੇ, ਅੰਤਸ਼ਕਰਨ ਨਾ ਹੋਵੇ ਜਾਂ ਫਿਰ ਅਗਿਆਨ ਨਾ ਹੋਵੇ, ਤੇ ਇਕੱਲੀ ਆਤਮਾ ਜਿਹੜੀ ਹੈ ਉਹ ਕਰਮਾਂ ਦਾ ਜਿਹੜਾ ਬੀਜ ਹੈ ਉਹਨੂੰ ਆਪਣੇ ਵਿੱਚ ਧਾਰਨ ਨਹੀਂ ਕਰ ਸਕਦੀ।
ਕੇਵਲ ਅੰਤਕਰਨ ਨਦਾਰੇ,
ਔਰ ਜਿਹੜਾ ਇਕੱਲਾ ਅੰਤਸ਼ਕਰਨ ਹੈ ਗੁਰੂ ਖਾਲਸਾ ਜੀ, ਉਹ ਵੀ ਇਕੱਲਾ ਕਰਮਾਂ ਨੂੰ ਧਾਰਨ ਨਹੀਂ ਕਰ ਸਕਦਾ, ਉਹਦੇ ਨਾਲ ਅਗਿਆਨ ਵੀ ਚਾਹੀਦਾ, ਅੰਤਸ਼ਕਰਨ ਦੇ ਨਾਲ ਚੇਤਨ ਸੱਤਾ ਵੀ ਚਾਹੀਦੀ ਹੈ।
ਤੇ ਅਗਿਆਨ ਨਾ ਤਰੈ ਨਿਵਾਰੇ,
ਇਸੇ ਤਰ੍ਹਾਂ ਇਕੱਲਾ ਅਗਿਆਨ ਵੀ ਜਿਹੜਾ ਹੈ ਉਹ ਕਰਮਾਂ ਨੂੰ ਧਾਰਨ ਨਹੀਂ ਕਰ ਸਕਦਾ।
ਤੀਨੋ ਕੋ ਸੰਯੋਗ ਜਬ ਹੋਏ, ਕਰਮ ਧਰਨ ਸਮਰੱਥ ਹੈ ਸੋਏ,
ਇਹਨਾਂ ਤਿੰਨਾਂ ਦਾ ਸੰਯੋਗ ਹੁੰਦਾ, ਯਾਨੀ ਕਿ ਅੰਤਸ਼ਕਰਨ, ਅਗਿਆਨ ਤੇ ਚੇਤਨ ਸੱਤਾ, ਜਦੋਂ ਇਹ ਤਿੰਨੇ ਮਿਲਦੇ ਨੇ ਫਿਰ ਇਹਨਾਂ ਦਾ ਘੜਾ ਬਣਦਾ, ਫਿਰ ਉਹਦੇ ਚ ਕਰਮਾਂ ਦਾ ਬੀਜ ਪੈਂਦਾ, ਫਿਰ ਉਹਦੇ ਚ ਕਰਮ ਸਾਂਭੇ ਜਾਂਦੇ ਨੇ, ਫਿਰ ਉਹਦੇ ਵਿੱਚ ਕਰਮ ਸਾਰੇ ਲੇਖੇ ਜੋਖੇ ਦੇ ਉਪਾਏ ਜਾਂਦੇ ਨੇ, ਵੀ ਇਹ ਕਰਮ ਉਸ ਅੰਤਸ਼ਕਰਨ ਦੇ ਭਾਂਡੇ ਵਿੱਚ ਸਾਂਭੇ ਜਾਂਦੇ ਨੇ। ਜੇ ਤਿੰਨਾਂ ਚੋਂ ਇੱਕ ਚੀਜ਼ ਨਾ ਹੋਵੇ ਫਿਰ ਉਹਦੇ ਵਿੱਚ ਕਰਮ ਨਹੀਂ ਪਾਏ ਜਾ ਸਕਦੇ।
ਅੰਤਕਰਨ ਰੂਪ ਤਰਕਸ਼ਮੈ,
ਖਾਲਸਾ ਜੀ ਇਸ ਤਰ੍ਹਾਂ ਜਿਹੜਾ ਅੰਤਸ਼ਕਰਨ ਦਾ ਰੂਪ ਹੈ ਉਹ ਤਰਕਸ਼ ਹੈ, ਤਰਕਸ਼ ਕਹਿੰਦੇ ਨੇ ਪੱਥਾ, ਉਹ ਤੀਰਾਂ ਦਾ ਪੱਥਾ ਹੈ ਅੰਤਸ਼ਕਰਨ।
ਕਰਮ ਬਾਣ ਬਾਸਾ ਨਿਤ ਪ੍ਰਤ ਲੈ,
ਉਹਦੇ ਚ ਕਰਮਾਂ ਰੂਪੀ ਤੀਰ ਪਾ ਕੇ ਰੱਖੇ ਹੋਏ ਨੇ, ਨਿਤਾ ਪ੍ਰਤੀ ਉਹਦੇ ਚ ਵਸਦੇ ਨੇ। ਹੁਣ ਦੂਜੀ ਉਦਾਹਰਣ ਦੇ ਰਹੇ ਨੇ, ਤਿੰਨ ਕਰਮ ਨੇ ਨਾ, ਉਹ ਤਿੰਨੇ ਕਰਮ ਕਿਹੜੇ ਕਿਹੜੇ ਨੇ, ਸੰਚਿਤ, ਕਿਰਿਆ, ਮਾਨ ਤੇ ਪ੍ਰਾਰਬਧ, ਉਹ ਕਿਵੇਂ ਕੰਮ ਕਰਦੇ ਨੇ, ਕਿਵੇਂ ਬਣਦੇ ਨੇ। ਕਹਿੰਦੇ ਅੰਤਸ਼ਕਰਨ ਜਿਹੜਾ ਹੈ ਉਹ ਤੀਰਾਂ ਦਾ ਪੱਥਾ ਹੈ, ਉਹਦੇ ਵਿੱਚ ਜਿਹੜੇ ਕਰਮਾਂ ਦੇ ਤੀਰ ਪਏ ਹੋਏ ਨੇ।
ਜੋ ਤਰਕਸ਼ ਤੇ ਤੀਰ ਨਿਕਾਰਾ, ਐ ਚਿਤਨੁਕ ਛੁੱਟ ਚਲਿਓ ਅਗਾਰਾ।
ਖਾਲਸਾ ਜੀ ਜਿਹੜਾ ਤੀਰ ਤੁਸੀਂ ਪੱਥੇ ਚੋਂ ਕੱਢ ਲਿਆ ਤੇ ਪੱਥੇ ਚੋਂ ਕੱਢ ਕੇ ਕਮਾਨ ਦੀ ਤੰਦੀ ਤੇ ਚਾੜਿਆ, ਕੰਨਾਂ ਤੱਕ ਖਿੱਚਿਆ ਤੇ ਛੱਡ ਦਿੱਤਾ,
ਆਪਣੋ ਬੇਗਸ ਸਭੀ ਕਰਕੇ,
ਉਹ ਜਿਹੜਾ ਤੀਰ ਜਦੋਂ ਕਮਾਨ ਚੋਂ ਛੁੱਟਿਆ ਉਹਦੇ ਵਿੱਚ ਜਿੰਨਾ ਜ਼ੋਰ ਸੀ, ਉਹਨੇ ਜ਼ੋਰ ਨਾਲ ਜਿੱਥੇ ਤੱਕ ਜਾਣ ਦਾ ਜ਼ੋਰ ਸੀ, ਜਿੱਥੇ ਤੱਕ ਡਿੱਗਣ ਦਾ ਜ਼ੋਰ ਸੀ, ਉੱਥੇ ਤੱਕ ਉਹ ਜ਼ੋਰ ਲਾ ਕੇ ਗਿਆ।
ਆਪਣੋ ਬੇਗਸ ਸਭੀ ਕਰਕੇ, ਨਿਸ਼ਫਲ ਹੋਤ ਰਹੇ ਧਰ ਪਰਕੇ,
ਫਿਰ ਜਾ ਕੇ ਜ਼ਮੀਨ ਤੇ ਡਿੱਗ ਪੈਂਦਾ, ਜਿੱਥੇ ਤੱਕ ਜਾਣ ਦਾ ਉਹਦਾ ਜ਼ੋਰ ਹੁੰਦਾ ਜਾਂਦਾ, ਉੱਥੇ ਜਾ ਕੇ ਫਿਰ ਉਹ ਨਿਸ਼ਫਲ ਹੋ ਕੇ ਡਿੱਗ ਪੈਂਦਾ, ਮੁੜ ਕੇ ਕੁਝ ਨਹੀਂ ਕਰਦਾ, ਡਿੱਗ ਪਿਆ ਮੁੜ ਕੇ ਉਹਨੇ ਕੁਝ ਨਹੀਂ ਕਰਨਾ, ਜਦੋਂ ਡਿੱਗ ਹੀ ਪਿਆ ਉਹਨੇ ਆਪਣਾ ਪੂਰਾ ਜ਼ੋਰ ਲਾ ਲਿਆ। ਇਸੇ ਨੂੰ ਖਾਲਸਾ ਜੀ ਪਰਾਲਬਧ ਕਹਿੰਦੇ ਨੇ, ਜਿਹੜੇ ਤੀਰ ਚੱਲ ਗਏ ਨੇ ਨਾ ਕਰਮ, ਪੱਥੇ ਵਿੱਚ ਤਿੰਨ ਪ੍ਰਕਾਰ ਦੇ ਤੀਰ ਨੇ, ਇੱਕ ਤੰਦੀ ਤੇ ਚਾੜ ਕੇ ਛੱਡ ਦਿੱਤਾ ਉਹ ਪਰਾਲਬਧ ਹੈ, ਇੱਕ ਤੰਦੀ ਦੇ ਉੱਤੇ ਰੱਖਿਆ ਹੋਇਆ ਹਾਲੇ ਛੱਡਣਾ ਉਹ ਕਿਰਿਆਮਾਨ ਹੈ, ਇੱਕ ਪੱਥੇ ਦੇ ਵਿੱਚ ਜਮ੍ਹਾਂ ਕਰਕੇ ਰੱਖੇ ਹੋਏ ਨੇ ਉਹ ਸੰਚਿਤ ਨੇ। ਤੋ ਖਾਲਸਾ ਜੀ ਜਿਹੜਾ ਚੱਲ ਪਿਆ, ਜਿੰਨਾ ਉਹਦਾ ਜ਼ੋਰ ਸੀ ਉਹਨੇ ਆਪਣਾ ਲਾ ਦਿੱਤਾ, ਪਰਾਲਬਧ ਦੇ ਜਿਹੜੇ ਕਰਮ ਨੇ ਉਹਨਾਂ ਦਾ ਜਿੰਨਾ ਜ਼ੋਰ ਹੁੰਦਾ ਉਹਨਾਂ ਨੇ ਲਾ ਕੇ ਸਾਨੂੰ ਪੂਰਾ ਦੁੱਖ ਸੁੱਖ ਉਹ ਦੇਣ ਤੋਂ ਬਾਅਦ ਉਹ ਕਰਮ ਨਾਸ ਹੋ ਜਾਂਦਾ, ਪਰਾਲਬਧ ਜਿਹੜਾ ਉਹ ਖਤਮ ਹੋ ਜਾਂਦਾ। ਇਹਦੀ ਵਿਆਖਿਆ ਅੱਗੇ ਹੋਰ ਭਾਈ ਦਇਆ ਸਿੰਘ ਜੀ ਸਮਝਾ ਰਹੇ ਨੇ।